ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਨਾਨਕ ਪੁਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਗੁਰੂ ਨਾਨਕ ਤੇ ਆਦ ਲੈ ਦਸਵੇਂ ਗੁਰ ਪਰਿਅੰਤ ਬਾਰੰਬਾਰ ਹੈ ਬੰਦਨਾ ਆਦ ਸ਼੍ਰੀ ਗੁਰੂ ਗ੍ਰੰਥ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਵੱਡੇ ਭਾਗ ਪੇਟੇ ਗੁਰਦੇਵਾ ਕੋਟ ਪਰਾਧ ਮਿਟੈ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਪੈ ਸੋਗ ਅਗਨ ਤਿਸ ਜਨ ਨਾ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਤਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਧਰੇ ਪ੍ਰਭ ਸ਼ਰਨਾਈ ਬੰਦਨਾ ਗੋਪਾਲ ਰਾਏ ਬੰਦਨਾ ਮੇਰੀ ਬੰਦਨਾ ਗੋਪਾਲ ਰਾਏ ਬੰਦਨਾ
ਹੋ ਮੇਰੀ ਬੰਦਨਾ ਗੋਪਾਲ
ਬੰਦਨਾ ਗੋਪਾਲ ਰਾਏ ਬੰਦਨਾ ਬੰਦਨਾ ਗੋਪਾਲ ਰਾਏ ਬੰਦਨਾ
ਹੋ ਮੇਰੀ ਬੰਦਨਾ ਗੋਪਾਲ ਰਾਏ ਬੰਦਨਾ
ਬੰਦਨਾ ਜੀ ਮੇਰੀ ਬੰਦਨਾ ਮੇਰੀ ਬੰਦਨਾ ਜੀ ਮੇਰੀ ਬੰਦਨਾ
ਓ ਮੇਰੀ ਬੰਦਨਾ
बंदना जी मेरी बंदना बंदना गोपाल राय बंदना गोपाल राय बंदना
ओ मेरी बंदना गोपाल राय बंदना गोपाल राय बंदना
डंडौत बंदन अनक बार डंडौत बंदन अनक बार सर्व कला समरथ दोलन ते रखो प्रभु दोलन ते रखो प्रभु नानक दे कर हाथ बंदना हर बंदना गुण गावो गोपाल राय नमस्कार तिस ही को हमारी शकल प्रजा जिन आप सवारी श्री गुरु शब्द कमाहे जिन जीते पंच विकार न संतन को वंदना सिर चरणन परतार प्यारे जी चरणां ते शीश रख के प्यारे जी चरणां ते शीश रख के
प्यारे जी चरणां ते शीश रख के प्यारे
जी चरना से शीश रख के
दाता जी चरना से शीश रख के दाता जी चरना से शीश रख के
जी चरना से शीश रख के दाता
वंदना जी मेरी वंदना 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 जी मेरी वंदना वंदना जी मेरी वंदना वंदना जी मेरी वंदना
वंदना जी मेरी वंदना वंदना जी मेरी वंदना वंदना जी मेरी
वंदना जी मेरी वंदना 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 जी मेरी वंदना वंदना जी मेरी वंदना वंदना जी मेरी वंदना
ओ वंदना जी मेरी वंदना
शीश रख के हरि जी चरणां शीश रख के
हरि जी चरणां शीश रख के हरि जी
सर्व कला समरथ डोलन ते रख प्रभु नानक दे कर हाथ परम सत्कार योग सतगुरां दी साजी नवाजी गुरु प्यारी गुरु सवारी गुरु खालसा और सतसंग जी आओ सब तो पहला साहिब कमाल सतगुरु साहिब गुरु गोबिंद सिंह मर्द बख्शिश दोहराओ प्यार नाल फतेह बुलाओ कोई रसना वांझी ना रवे बुलंद आवाज विच आखो जी वाहिगुरु जी का खालसा वाहिगुरु जी की फतेह सरकार कोले आलम धन गुरु ग्रंथ साहिब महाराज जी जिन्हां दी पावन हजूरी अंदर परसों तो हाजरियां पा रहे हैं गुरु मान्यो ग्रंथ चेतना समागम दा आज तीसरा और लास्ट दीवान है सतगुरु जी दे पावन हुक्मनामे नाल इस समागम दी आरंभता हुई है और सतगुरु दे हुक्मनामे नाल ही संपूर्णताई हो जानी थोड़ा समा बाकी रहिंदा काफी समय तो आप जी ने जथे तो आनंद माणिया पूरी एकाग्रता बना के बैठन दा जतन करिए भैणां दे चरणां विच बेनती है वीरां नूं बेनती है मत्था टेकण वालियां नूं कि रौले तो संकोच करके सतगुर दे चरणां विच नतमस्तक हो के जिथे जिथे जगह मिले प्यार नाल बैठन दा जतन करना पूरा पूरा लाहा आपां लईए आ समा आस भागियां घड़ियां रोज रोज नहीं मिलदियां साई घड़ी सुलखणी सहु नाल विहावै कोई पता नहीं वह केड़ी घड़ी है केड़ा समा है संगत विच बैठे होइए ते कोई बाण बाणी दा शब्द दा वजे ते कदों साडा जीवन मनमुखां तो गुरमुखां वाला बन जाना कोई पता नहीं वह केड़ा समा है पूरा पूरा लाहा लईए भागां वाले ने सैकड़े कोहां तो सैकड़े मीलों तो भी चल के आए ने कई प्यार वाले इहदे विच बैठे ने संगत दे और कई भागां तो हीणे बिल्कुल नेड़े भी इत्थे ही नेड़े ही घराड़े मारदे होणगे उन्हां ने आखना छड्डो जी पर नाले नावां नाल भी सिंघ लगिया अमृत भी छकिया अपने आप नूं गुरु वाले भी बने फिरदे आ वी असीं बड़े गुरु वाले आ पर उन्हां ने आखना अठ अठा मारदा समुंदर घर विच गंगा आई है उन्हां ने फिर भी चुभा नहीं लाउणा ते प्यार वाले ते शुकर करदे ने सच्चे पातशाह धन गुरु ग्रंथ साहिब महाराज जी शुकर है आप जी का धन्नवाद है क्यों क्योंकि एडी वड्डी गिणती विच खालसा परिवार इकट्ठा होया बैठा आखो सतनाम एक खुशी है ਜਿਹੜਾ ਹੁਣ ਗੁਰਮੁਖੋ ਇਸ ਸਮਾਗਮ ਵਿੱਚ ਆ ਕੇ ਵੀ ਤੇ ਉਹ ਈਰਖਾ ਹੀ ਕਰਦਾ ਰਹੇ ਉਹ ਗੱਲ ਵੱਖਰੀ ਹੈ, ਈਰਖਾਲੂ ਹਿਰਦਿਆਂ ਦੀ ਗੱਲ ਹੋਰ ਹੁੰਦੀ ਹੈ। ਪਰ ਸੱਚਮੁੱਚ ਜਿਹੜੇ ਪੰਥ ਨਾਲ ਧਰਮ ਨਾਲ ਪਿਆਰ ਕਰਨ ਵਾਲੇ ਲੋਕ ਹਨ, ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਨਾਲ ਪਿਆਰ ਕਰਨ ਵਾਲੇ ਨੇ, ਉਹਨਾਂ ਦਾ ਤੇ ਚਾਅ ਚੁੱਕਿਆ ਨਹੀਂ ਜਾਂਦਾ। ਉਹ ਕਹਿੰਦੇ ਸ਼ੁਕਰ ਜੇ ਕੋਈ ਧਰਮੀ ਬਣੇਗਾ, ਨਸ਼ਿਆਂ ਦਾ ਤਿਆਗ ਤਾਂ ਹੀ ਹੋਣਾ, ਸਾਰੇ ਪੜ੍ਹਾਈ ਕਰਨੀ, ਵਿੱਦਿਆ ਦੀ ਬੜੀ ਲੋੜ ਹੈ, ਅਨਪੜ੍ਹਤਾ ਦੂਰ ਕਰਨੀ ਹੈ ਦੇਸ਼ ਵਿੱਚੋਂ। ਤੇ ਸਭ ਤੋਂ ਵੱਡੀ ਗੱਲ ਹੈ ਜਿਹੜਾ ਧਰਮ ਨਾਲ ਜੁੜਦਾ ਉਹ ਆਪਣੇ ਆਪ ਆਪਣੇ ਬੱਚਿਆਂ ਨੂੰ ਫਿਰ ਪੜ੍ਹਾਈ ਵਾਲੇ ਪਾਸੇ ਵੀ ਲਾਉਂਦਾ, ਨਸ਼ਿਆਂ ਤੋਂ ਗੁਰੇਜ਼ ਹੋਏਗਾ, ਆਪਣੇ ਆਪ ਹੀ ਸਾਡੇ ਸਮਾਜ ਦਾ ਸੁਧਾਰ ਹੋਣਾ। ਪਰ ਸਾਰਾ ਕੁਝ ਧਰਮ ਦੇ ਨਾਲ ਹੀ ਹੈ। ਜਿਹੜਾ ਮਨੁੱਖ ਧਰਮ ਵਿੱਚ ਪ੍ਰਵਿਰਤ ਹੁੰਦਾ ਹੈ ਹਰ ਪਾਸੇ ਫਿਰ ਉਹ ਆਪਣੇ ਆਪ ਹੀ ਮੱਲਾ ਮਾਰਦਾ, ਚੜ੍ਹਦੀ ਕਲਾ ਹੁੰਦੀ। ਧਰਮੀ ਬਣਨ ਦੀ ਲੋੜ ਹੈ। ਜਿਹੜਾ ਹੁਣ ਧਰਮ ਨਾਲ ਪਿਆਰ ਕਰੇਗਾ ਉਹ ਆਪਣੇ ਮਾਤਾ ਪਿਤਾ ਦਾ ਵੀ ਸਤਿਕਾਰ ਕਰੇਗਾ, ਕਿਉਂਕਿ ਧਰਮ ਨੇ ਸਿਖਾਉਣਾ ਹੈ, ਗੁਰਮਤ ਨੇ ਇਹ ਸਿਖਾਉਣਾ, ਸਤਿਗੁਰ ਨੇ ਇਹ ਸਿਖਾਉਣਾ ਕਿ ਮਾਤਾ ਪਿਤਾ ਦਾ ਸਤਿਕਾਰ ਕਰਨਾ, ਮਾਤਾ ਪਿਤਾ ਦਾ ਆਗਿਆਕਾਰੀ ਬਣਨਾ। ਕਈ ਲੋਕ ਡਰਦੇ ਨਹੀਂ ਵੀ ਜੇ ਸਾਡਾ ਮੁੰਡਾ ਧਰਮੀ ਬਣ ਗਿਆ, ਜੇ ਇਹਨੇ ਚੋਲਾ ਪਾ ਲਿਆ, ਜੇ ਉੱਪਰ ਦੀ ਸ੍ਰੀ ਸਾਹਿਬ ਪਾਲੀ, ਕਿਤੇ ਬਾਬਾ ਹੀ ਨਾ ਬਣ ਜਾ, ਸਾਨੂੰ ਛੱਡ ਕੇ ਨਾ ਚੱਲਿਆ ਜਾ। ਪਰ ਉਦਾਂ ਖਤਰਾ ਗੁਰਮੁਖੋ ਘਰ ਵਿੱਚ ਬੱਚਿਆਂ ਦਾ ਉਦਾਂ ਖਤਰਾ ਹੈ ਜੇ ਵੀ ਬੱਚਾ ਕਿਤੇ ਸਾਨੂੰ ਛੱਡ ਕੇ ਨਾ ਚੱਲਿਆ ਜਾਏ, ਜੇ ਇਹਨੂੰ ਧਰਮ ਵਾਲੇ ਪਾਸੇ ਲਾ ਦਿਓਗੇ ਪੱਕਾ ਧਰਮ ਨਾਲ ਤੇ ਇਹਨੇ ਜੁੜਨਾ ਹੀ ਜੁੜਨਾ, ਤੁਹਾਡੇ ਨਾਲ ਵੀ ਜੁੜੇਗਾ, ਤੁਹਾਡਾ ਵੀ ਸਤਿਕਾਰ ਕਰੇਗਾ। ਨਹੀਂ ਤੇ ਅੱਜ ਕੱਲ੍ਹ ਬੱਚਿਆਂ ਦਾ ਇਹੀ ਫਿਕਰ ਰਹਿੰਦਾ ਵੀ ਪਤਾ ਨਹੀਂ ਇਹਨਾਂ ਨੇ ਕਿਹੜੇ ਪਾਸੇ ਨੂੰ ਮੋੜ ਜਾਣਾ, ਕੋਈ ਭਰੋਸਾ ਨਹੀਂ। ਪੈਰ ਪੈਰ ਉੱਤੇ ਵੇਖੋ ਅੱਜ ਕੁਸੰਗਤ ਮਿਲਦੀ, ਪੈਰ ਪੈਰ ਉੱਤੇ ਕੁਸੰਗਤ ਮਿਲਦੀ, ਇਹੋ ਜਿਹਾ ਸਮਾਂ ਤੇ ਕਿਤੇ ਹੀ ਭਾਗਾਂ ਨਾਲ ਪ੍ਰਾਪਤ ਹੁੰਦਾ ਨਾ। ਤੇ ਸਤ ਸੰਗਤ ਜੇ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜੋਗੇ, ਧਰਮ ਨੇ ਬੱਚਿਆਂ ਨੂੰ ਮਾਤਾ ਪਿਤਾ ਨਾਲ ਜੋੜ ਦੇਣਾ। ਸਤ ਸੰਗਤ ਵਿੱਚ ਬੱਚੇ ਆਉਣਗੇ, ਕਈ ਲੋਕ ਡਰਦੇ ਨੇ ਵੀ ਜੇ ਸਤ ਸੰਗਤ ਵਿੱਚ ਲੈ ਕੇ ਜਾਵਾਂਗੇ ਇਹਨਾਂ ਦੀ ਪੜ੍ਹਾਈ ਖਰਾਬ ਹੋਵੇਗੀ, ਇੱਦਾਂ ਹੋਏਗਾ, ਇੱਦਾਂ ਹੋਏਗਾ। ਪਰ ਇਹਨੇ ਨਾਲ ਬੱਚਿਆਂ ਨੂੰ ਬਹੁਤਾ ਪੜ੍ਹਾਈ ਦਾ ਫਰਕ ਨਹੀਂ ਪੈਣਾ, ਜੇ ਉਹ ਧਰਮ ਨਾਲ ਜੁੜਨਗੇ, ਸੰਗਤ ਵਿੱਚ ਆਉਣਗੇ, ਤੇ ਉਹ ਮਾਤਾ ਪਿਤਾ ਦੇ ਵੀ ਆਗਿਆਕਾਰੀ ਬਣਨਗੇ। ਧਰਮੀ ਬਣਨਾ ਇਹ ਬਹੁਤ ਜ਼ਰੂਰੀ ਹੈ। ਅੱਜ ਸਾਧ ਸੰਗਤ ਕੁਰਸੀ ਪਿਆਰੀ ਆ, ਮਾਇਆ ਬੜੀ ਪਿਆਰੀ ਆ, ਘਰ ਬਾਰ ਪਿਆਰੇ ਨੇ, ਪਰ ਧਰਮ ਅਸੀਂ ਸਿੱਕੇ ਤੇ ਟੰਗਿਆ ਹੋਇਆ। ਤੇ ਸਤਿਗੁਰਾਂ ਨੇ ਆਖਿਆ ਸੀ ਗੁਰਮੁਖੋ ਰਾਜਨੀਤੀ ਵੀ ਹੈ ਜਿਹੜੀ, ਇਹ ਪੈਰ ਦੀ ਜੁੱਤੀ ਸਮਝਿਓ, ਤੇ ਧਰਮ ਇਹ ਸਿਰ ਦਾ ਤਾਜ, ਇਹ ਛੇਵੇਂ ਪਾਤਸ਼ਾਹ ਦੇ ਬਚਨ ਨੇ। ਰਾਜਨੀਤੀ ਪੈਰ ਦੀ ਜੁੱਤੀ ਤੇ ਧਰਮ ਸਿਰ ਦਾ ਤਾਜ। ਮਹਾਰਾਜ ਨੇ ਆਖਿਆ ਸੀ ਕਿ ਵੇਖੀ ਕਿਤੇ ਇੰਨਾ ਨਾ ਮੋਹ ਵਿੱਚ ਫਸ ਜਾਈ, ਜੇ ਕਿਤੇ ਤਖਤ ਤੇ ਬੈਠ ਜਾਵੇਂ, ਕੋਈ ਆਫੀਸਰ ਬਣ ਜਾਵੇਂ, ਕੋਈ ਮੰਤਰੀ ਬਣ ਜਾਵੇਂ, ਕੋਈ ਵਜ਼ੀਰ ਬਣ ਜਾਵੇਂ, ਤੈਨੂੰ ਰੱਬ ਨਾ ਭੁੱਲੇ ਤੇ ਰੱਬ ਕੋਲ ਭਾਵੇਂ ਤਖਤਾਂ ਦੀ ਯਾਦ ਨਾ ਕਰੀ। ਤੁਸੀਂ ਵੇਖੋ ਦਰਬਾਰ ਸਾਹਿਬ ਕਦੇ ਮੱਥਾ ਟੇਕਣ ਜਾਓਗੇ ਤੇ ਕਦੇ ਵੇਖਿਓ, ਜੇ ਤੁਸੀਂ ਦਰਬਾਰ ਸਾਹਿਬ ਬੈਠੋਗੇ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ, ਜਾਂ ਉੱਥੇ ਨੇੜੇ ਬਹਿ ਕੇ ਵੇਖਿਓ, ਤੁਹਾਨੂੰ ਅਕਾਲ ਤਖਤ ਦੇ ਦਰਸ਼ਨ ਨਹੀਂ ਹੋਣਗੇ। ਅਕਾਲ ਤਖਤ ਸਾਹਿਬ ਦੇ ਦਰਸ਼ਨ ਦਰਬਾਰ ਸਾਹਿਬ ਵਿੱਚੋਂ ਨਹੀਂ ਹੋਣਗੇ, ਤੇ ਅਕਾਲ ਤਖਤ ਸਾਹਿਬ ਤੇ ਜਾ ਕੇ ਵੇਖੋਗੇ ਦਰਬਾਰ ਸਾਹਿਬ ਦੇ ਦਰਸ਼ਨ ਹੋਣਗੇ। ਇੱਦਾਂ ਸੰਸਾਰ 'ਚ ਕਿਤੇ ਨਹੀਂ ਹੋਏਗਾ। ਉੱਚੀ ਟੈਂਕੀ ਤੇ ਚੜ੍ਹ ਕੇ ਜੇ ਤੇਰਾ ਘਰ ਦਿਸਦਾ ਤੇ ਘਰੋਂ ਤੈਨੂੰ ਟੈਂਕੀ ਵੀ ਦਿਸੇਗੀ, ਜਿਹੜਾ ਤੈਨੂੰ ਵੇਖਦਾ ਤੂੰ ਉਹਨੂੰ ਵੀ ਵੇਖ ਸਕੇਗਾ। ਪਰ ਇਹ ਕੇਵਲ ਹਰਿਮੰਦਰ ਸਾਹਿਬ ਨਜ਼ਰ ਆਏਗਾ ਕਿ ਦਰਬਾਰ ਸਾਹਿਬ ਤੋਂ ਅਕਾਲ ਤਖਤ ਦੇ ਦਰਸ਼ਨ ਨਹੀਂ ਹੋਣਗੇ, ਅਕਾਲ ਤਖਤ ਸਾਹਿਬ ਤੋਂ ਵੇਖੋਗੇ ਦਰਬਾਰ ਸਾਹਿਬ ਦੇ ਦਰਸ਼ਨ ਹੋਣਗੇ। ਇਹਦੇ ਵਿੱਚ ਕੀ ਭੇਦ ਹੈ? ਸੱਚੇ ਪਾਤਸ਼ਾਹ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ? ਸਤਿਗੁਰੂ ਸਾਨੂੰ ਕੀ ਇਹਦੇ ਵਿੱਚੋਂ ਸਿਧਾਂਤ ਸਾਡੀ ਝੋਲੀ 'ਚ ਪਾ ਰਹੇ ਨੇ? ਇਹ ਐਸੀ ਮਹਾਰਾਜ ਨੇ ਕਿਰਪਾ ਕੀਤੀ ਹੈ, ਇੱਦਾਂ ਦੀ ਵਿਉਂਤਬੰਦੀ ਕੀਤੀ ਗਈ ਆ, ਇੱਦਾਂ ਬਣਾਇਆ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਕਿ ਅਕਾਲ ਤਖਤ 'ਤੇ ਖਲੋ ਕੇ ਦਰਬਾਰ ਸਾਹਿਬ ਦਿਸਦਾ ਹੈ, ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਅਕਾਲ ਤਖਤ ਦੇ ਦਰਸ਼ਨ ਹੀ ਨਹੀਂ ਹੁੰਦੇ। ਇਹਦਾ ਕਾਰਨ ਇਹ ਆ ਕਿ ਸਿੱਖਾ ਜੇ ਤੇ ਤੂੰ ਹੋਵੇਂ ਤਖਤ ਉੱਤੇ, ਭਾਵ ਕਿ ਤੂੰ ਮੰਤਰੀ ਵਜ਼ੀਰ ਬਣ ਜਾਏ, ਰਾਜਾ ਬਣ ਜਾਏ, ਜੇ ਤੇ ਹੋਵੇਂ ਤਖਤ ਉੱਤੇ, ਫਿਰ ਤੇ ਤੈਨੂੰ ਤੇਰਾ ਗੁਰੂ ਦਿਸਣਾ ਚਾਹੀਦਾ। गुरु याद रवे फिर ते तेरा तख्त रहेगा कायम। गुरु तेनू याद रवे तखत ते बह के तखत तो दरबार सब दिसेगा। ते जदों तू गुरु कोल बैठा होवे फिर गुरु गुरु ही जपया कर फिर तेरे दिमाग विच एवें तख्त ना आई जावे आखो सतनाहा। गुरु कोल बैठा होवे गुरु दा ही ध्यान तेरे मन विच होवे। जदों सतगुर कोल होवे बस फिर तेरे अंदर बार सतगुर ही होने चाहिए ने फिर एवें सुरती तेरी तख्तां च ना फिरे दरबार साहब तो काल तख्त नहीं दिसदा। ते जेड़ा तख्त ते बह के जेड़ा राज गद्दी ते बह के जेड़ा मंत्री दे औदे ते बह के किते भी ला लो जेड़ा रब नूं याद रखेगा जेड़ा तख्त ते बह के गुरु नूं याद रखेगा उहदा तख्त खोण वाला दुनिया च कोई जम्मिया नहीं। आखो सतनाम। महाराजा रणजीत सिंह दे संसार विचों जाण तों बाद उहदा राज गया सिख राज। जिन्ना चिर महाराजा रणजीत सिंह रहा किसे दी हिम्मत नहीं सी पई खालसे दा राज रहा उन्ना चिर गुरमुखो। इहदा कारण यह सी कि महाराजा रणजीत सिंह धर्मी सी उन्नू तख्त ते बैठियां में गुरु याद रहिंदा सी हमेशा वह गुरु गुरु करता सी। जे किते महाराजा रणजीत सिंह ने कुर्सी डाह के बहना अपने कर्मचारियों नू पुछना कि चंगी तरह वेखो दरबार साहब केड़ी दिशा विच उन्होंने दसना जी इस दिशा विच ते महाराजा रणजीत सिंह ने कहना जिस दिशा वल दरबार साहब आ उस वल मेरी पिठ नहीं होनी चाहिए। कदे दरबार साहब वल पैर करके महाराजा रणजीत सिंह नहीं सुते कि हरिमंदर साहब वल कदे मेरे पैर ना हो जाए। जिथे भी सौना उन्होंने पूछना दरबार साहब केड़ी साइड पैंदा मेरा उधर हमेशा सीस रहना चाहिए। ऐसे महाराजा रणजीत सिंह सन। एक समय रतन राय मर्द के कोल आउंदा गुरु गोबिंद सिंह महाराज कोल शमियाने भेटा करता है चंदन की चौंकी राजा भेटा करता है हाथी भेटा करता है सवा लख की कलगी सीस ते लाउण वाली भेटा करता है पंचकला शस्त्र सतगुरां दे चरणां विच भेटा करता है। ते रतन राय ने जिथे इन्ना कुछ भेटा किया ते भीम चंद राजा आउंदा वेख के सड़बल के कोले हो जांदा है। वह कहिंदा शमियाना भी मैनू चाहीदा चौंकी भी चंदन की मैनू चाहिए है आ हाथी भी मैनू चाहिए पंचकला शस्त्र भी मेरे को सीस ते लाउण वाली कलगी भी मैनू चाहिए। एक राजा वह है जिहड़ा भेटा करता है दूजा राजा वह है जिहड़ा खोण वास्ते चल पिया। इदां दे भी राजे पर महाराजा रणजीत सिंह ऐसे राजे सन गुरमुखो जिन्हां ने इन्ना प्यार सतगुरां नाल कीता कि एक बारी महाराजा रणजीत सिंह दे उपर लाउण वाला जिहड़ा चंदोआ सी राजे महाराजे लाउंदे ने चंदोआ वह चंदोआ लग्या होया सी ते महाराजा रणजीत सिंह जी आए इन्ना सुंदर चंदोआ जिहदी कीमत कई लख रुपए सी वेखण सार महाराजा रणजीत सिंह कहन लगे बड़ा सोहना है इहदी कीमत की है। दसण वालिआं ने दस्सिआ जी इन्नी कीमत आ महाराजा साहब बाहर खलोते रहे विच नहीं गए चंदोए दे थले नहीं गए आखण लगे मैं इहदे थले बैठा नहीं जे मैं इहदे थले बह गया मेरे सतगुर उत्ते लाउण जोगा नहीं रहना लाओ मेरे उत्ते आम चंदोआ ला दिओ नहीं भी लाउणा तां वी कोई गल नहीं इह चंदोआ लाओ ते श्री दरबार साहब ला के आओ। आखो सतनाम।
श्री वाहिगुरु।
सो इन्ना सत्कार महाराजा रणजीत सिंह जी ने श्री गुरु ग्रंथ साहिब महाराज दा कीता बहुत प्यार सी उन्हां दा धर्म नाल। ते जिहड़ा धर्मी है वह हमेशा ही राजा वह हमेशा ही बड़े बड़े मरतबे हासिल करता है वह हमेशा ही तरक्कियां करता है उहदी हमेशा ही जय जयकार होएगी। हर मन तन वसिया सोई जय जयकार करे सब कोई उन्हां दी सारे संसार अंदर ही जय जयकार है उन्हां दी हमेशा ही चढ़दी कला है जिन्हां दे अंदर वाहिगुरु परमेश्वर दा नाम वसिया होया। जिहड़े बाणी बाणे नाल जुड़े ने ते साध संगत उन्हां दा राज हमेशा ही कायम रहिंदा उते छपरियां विच भावें बैठे होण ओ उत्थे भी राजे ने। गुरु अर्जन देव महाराज हेमे की छपरी विच गए ते हेमा आखन लगा सतगुरु ਮੇਰੇ ਗਰੀਬ ਉੱਤੇ ਐਡੀ ਵੱਡੀ ਕਿਰਪਾ ਕੀਤੀ, ਐਡੇ ਰਾਜੇ ਮਹਾਰਾਜੇ ਤੁਹਾਡੇ ਤਰਲੇ ਕਰਦੇ ਰਹਿੰਦੇ ਨੇ, ਮੇਰੇ ਤੇ ਬਖਸ਼ਿਸ਼। ਤੇ ਗੁਰੂ ਅਰਜਨ ਦੇਵ ਮਹਾਰਾਜ ਆਖਣ ਲੱਗੇ, ਹਿਮਿਆ ਜਿਹੜਾ ਤੇਰੀ ਛੱਪਰੀ ਵਿੱਚੋਂ ਨੂਰ ਵਰਦਾ ਹੈ ਨਾ, ਇਹ ਕਿਤੇ ਹੋਰ ਨਹੀਂ। ਐ ਫਕੀਰਾ, ਭਾਵੇਂ ਤੂੰ ਛੱਪਰੀ ਵਿੱਚ ਰਹਿੰਦਾ ਪਰ ਤੇਰੀ ਛੱਪਰੀ ਦਾ ਮੁਕਾਬਲਾ ਮਹਿਲ ਨਹੀਂ ਕਰ ਸਕਦੇ, ਤੇਰੀ ਛੱਪਰੀ ਦਾ ਮੁਕਾਬਲਾ ਵੱਡੇ ਵੱਡੇ ਘਰ ਨਹੀਂ ਕਰ ਸਕਦੇ। ਕਾਰਨ ਕੀ ਸੀ? ਭਲੀ ਸੁਹਾਵੀ ਛੱਪਰੀ ਜਾਂ ਮਹਿ ਗੁਣ ਗਾਏ। ਤੇਰੀ ਛੱਪਰੀ ਤਾਂ ਸੋਹਣੀ ਲੱਗਦੀ ਹੈ, ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ, ਹਿਮਿਆ ਤੂੰ ਇਹ ਛੱਪਰੀ ਵਿੱਚ ਬਹਿ ਕੇ ਵਾਹਿਗੁਰੂ ਦੇ ਗੁਣ ਗਾਉਂਦਾ।
ਧੰਨ ਧੰਨ ਹੈ ਫਕੀਰਾ ਤੇਰੀ ਛੱਪਰੀ,
ਤੇਰੀ ਛੱਪਰੀ ਧੰਨ ਹੈ, ਤੇਰੀ ਛੱਪਰੀ ਪੂਜਣ ਯੋਗ ਹੈ। ਕਿਉਂ? ਕਿਉਂਕਿ ਤੂੰ ਇਹਦੇ ਵਿੱਚ ਵਾਹਿਗੁਰੂ ਦੇ ਗੁਣ ਗਾਉਂਦਾ। ਆਪੋ ਆਪਣੇ ਮਨਾਂ 'ਚ ਝਾਤੀ ਮਾਰਨੀ ਪਿਆਰਿਓ, ਸਾਡੇ ਘਰਾਂ ਵਿੱਚ ਵੀ ਕਿਤੇ ਸਵੇਰੇ ਸਿਮਰਨ ਹੁੰਦਾ, ਕੋਈ ਜਾਪ, ਕੋਈ ਮੂਲ ਮੰਤਰ ਨਿਤਨੇਮ ਬਾਣੀ ਦਾ ਜਾਪ ਕੋਈ ਕਰਦਾ। ਸਤਿਗੁਰੂ ਕਹਿੰਦੇ ਨੇ ਉਹੀ ਘਰ ਨੇ ਵੱਸਦੇ ਜਿਹੜੇ ਘਰਾਂ ਵਿੱਚ ਸਵੇਰੇ ਬਾਣੀ ਦੀਆਂ ਆਵਾਜ਼ਾਂ ਆਉਂਦੀਆਂ ਨੇ, ਤੇ ਜਿੱਥੇ ਅੰਮ੍ਰਿਤ ਵੇਲਾ ਹੀ ਸ਼ਰਾਬ ਦੇ ਪੈਗ ਤੋਂ ਸ਼ੁਰੂ ਹੁੰਦਾ ਉਹ ਘਰ, ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਘਰ ਤੇ ਮੜੀਆਂ ਵਰਗੇ ਨੇ, ਉਹਨਾਂ ਘਰਾਂ 'ਚ ਰਹਿਣ ਵਾਲੇ ਲੋਕ ਜਿਉਂਦੇ ਹੀ ਭੂਤ ਨੇ। ਆਖੋ ਸਤਨਾਮ। ਕੀ ਆਖਿਆ ਹੇਮਿਆ? ਗੱਲ ਸੁਣ ਭਾਈ।
ਧੰਨ ਧੰਨ ਹੈ ਫਕੀਰਾ ਤੇਰੀ ਛੱਪਰੀ, ਜਿੱਥੇ ਗੁਣ ਗਾਵੇ ਵਾਹਿਗੁਰੂ ਦੇ। ਧੰਨ ਧੰਨ ਹੈ ਫਕੀਰਾ ਤੇਰੀ ਛੱਪਰੀ, ਜਿੱਥੇ ਗੁਣ ਗਾਵੇ ਵਾਹਿਗੁਰੂ ਦੇ। ਧੰਨ
ਬੋਲੋ
ਫਕੀਰਾ ਤੇਰੀ ਛੱਪਰੀ, ਗੁਣ ਗਾਵੇ ਵਾਹਿਗੁਰੂ ਦੇ। ਧੰਨ ਧੰਨ ਹੈ ਫਕੀਰਾ ਤੇਰੀ ਛੱਪਰੀ, ਜਿੱਥੇ ਗੁਣ ਗਾਵੇ ਵਾਹਿਗੁਰੂ ਦੇ। ਧੰਨ ਧੰਨ ਹੈ ਫਕੀਰਾ ਤੇਰੀ ਛੱਪਰੀ, ਜਿੱਥੇ ਗੁਣ ਗਾਵੇ ਵਾਹਿਗੁਰੂ ਦੇ।
ਬੋਲੋ ਭੈਣੋ,
ਜਿੱਥੇ ਗੁਣ ਗਾਵੇ ਵਾਹਿਗੁਰੂ ਪਿਆਰੇ ਜੀ।
ਤੇਰੀ ਛੱਪਰੀ ਧੰਨ। ਸਤਿਗੁਰਾਂ ਨੇ ਤੇਥੋਂ ਤੱਕ ਵੀ ਬਚਨ ਕੀਤਾ ਵੀ ਉਹ ਛੱਪਰੀਆਂ ਚ ਬਹਿਣ ਵਾਲਿਆਂ ਨੂੰ ਅਸਲੀ ਰਾਜੇ ਮੰਨੋ ਜਿਹੜੇ ਨਾਮ ਜਪਦੇ ਨੇ। बस्ता तुटी चौंपड़ी चीर सब छिन्ना जात ना पात ना आदरो उद्यान परमिन्ना मित्र ना इठ तन रूप हीन किस साख ना सिन्ना ओ राजा सगली सृष्ट का हर नाम मन भिन्ना केंदे कपड़े होन पाटे रेंदा होवे छपरी जी रंग होवे काला जात होवे नीवी साख संबंधी भी कोई नेड़े ना आउंदा होवे ना कोई मित्र होवे ना कोई रिश्तेदार होवे जे वाहिगुरु दा नाम होवे ना कोल कला ते ओनू छपरी च बहन आले नू भी राजा दसिया आखो सतना ओ राजा रज गया राजा राजे दा अर्थ हुंदा जेड़ा रज गया ओ राजा चाह गई चिंता मिटी मनुआ बेपरवाह जिसको किशु ना चाहिए सोई शहनशाह शहनशाह कौन है जिदी चाहना खत्म हो गई जिदी चाहना खत्म हो गई ओदी चिंता भी खत्म हो गई ध्यान दियो जिस बंदे नू कोई इच्छा ही नहीं ओनू चिंता का दी है सिद्धी जी गल है भी जिन्हू भुख कोई नहीं ओनू दुख कोई नहीं जिद भुख है ओनू दुख भी जिदी चाहना ही कोई नहीं डिमांड ही कोई नहीं मंग ही कोई नहीं ओनू चिंता का दी तुसी वेखोगे जेड़े बंदे दी भुख वड्डी है दुख भी उड़ा ही वड्डा है हुण वेखो मोटरसाइकिल लैके कोई जा रहा कोलों दी लैके कोई गड्डी लंघ गया ते भुख लग गई भी गड्डी चाहिए बस जिदन तो भुख लगी है उदन तो दुख खड़ा हो गया परेशानी हर समय दिमाग विच रहिंदा कि कदों गड्डी आएगी जिवें ना किवें मैं लैके आवां भावें हक दी कमाई होवे भावें बेईमानी करनी पवे पर ये लियाउणी ही लियाउणी है जे भुख लगी ते तां ही दुख खड़ा होया साडे तमाम दुखां दा कारण ही साडी भुख है गुरमुखो याद रखियो जिस बंदे नू कोई भुख नहीं ओनू कोई दुख नहीं जिस बंदे दी भुख केवल साइकल दी है ओदा दुख भी छोटा ही है जिदी भुख वड्डी है तुसी वेखोगे ओ बेचैनी भी ओनू ज्यादा ते जिस बंदे दी भुख खत्म होगी ओदी चिंता खत्म होगी जिदी चिंता खत्म होगी ओही शहनशाह ओही रज गया राजा भावें ओ छपरी च रहिंदा होवे भावें महिलां च रहिंदा होवे ओ राजा जिदी भुख खत्म हो गई चाह गई चाहना खत्म चिंता मिटी चिंता खत्म मनुआ बेपरवाह जिसको किशु ना चाहिए सोई शहनशाह ओ शहनशाह है जिन्हों किसे चीज की लोड़ नहीं ते मेरी आप सारे आंदे चरणा विच बेनती है आपां लोकां कोल साधां कोल जां किसे होरां कोल फिरने आ असी कहने असी दुखी आ सानू दुख है जे दुख खत्म करना चाहुंदे हो ते भुख खत्म करो लभो कि भुख कित्थे है अपनी भुख घटाओ दुख घट जाएगा ओदा नहीं घटना तेरे घर तीन पोतरिया ने तेन पोते की भुख है ता ही रोना भुखी ना ला दुख लगेगा ही नहीं दो कमरे पे हुए ने सानू दुख है कि मैं गरीब हाँ मेरी कोठी नहीं बनी भुख लगनी ना दो दुख आप ही नहीं आएगा असी कहने हम साडा दुख मिटाओ नहीं सतगुर के चरणा च अरदास करिए सतगुरु साडी भुख मिटाओ दुख ते आप ही मुक जाना असी सहेड़िया दुख असी सहेड़िया दुख आया नहीं दुख असी खुद लाया असी अरदास करिए विण तुद होर जे मंगना सिर दुखां के दुख सतगुरु देह नाम संतोखिया उतर मन की भुख इसे करके सतगुरां ने सानू जाच सिखाई है सिखा जदों गुरु साहब दे चरणा चावे ते आख्या कर मेरी भुख मिटाओ दुख मिट जाएगा कृपा हो जाएगी सतगुरु बख्शिश कर सारे अर्ज करिए सचे पातशाह मेर करो
उतरे मन की भुख दे दो नाम संतोखिया उतरे मन की भुख दे दो नाम संतोखिया
उतरे मन की भुख दे दो नाम संतोखिया उतरे मन की भुख दे दो नाम संतोखिया
बोलो भैनो
विसर नहीं तार
अपना नाम दे हो
गुण गावा दिन रात
नानक चाहो रे हो
महाराज मेर करो तेरे नाम तो बिना जे कुछ होर मंग लिया ना नाम दी दात नहीं मंगी असी आख्या सानू पुत चाहिदा पुत मंग लिया पहला नहीं सी तां दुख मां फिर जन्म देने वेले उदों दुख उस तो बाद फिर पढ़े ना तां दुख वड्डा हो के लायक ना निकले तां दुख जे गुरमुखो ढिला रहिंदा होवे बच्चा तां माता पिता नूं दुख ते जे साध संगत बच्चा बच्चे दी शादी ना होवे मंगना ना होवे तां दुख जे नूं माड़ी आ जाए तां दुख जे के पोता ना होवे तां दुख इसे करके कहिंदे तेरे नाम तो बिना पुत मंग के वेख्या पर दुख सहेड़ लए औखे हो गए सी तेरे नाम तो बिना विण तुद होर जे मंगना तेरे नाम तो बिना जे कुछ होर मंग लांगे ना सिर दुखां के दुख पहाड़ डिग पैणगे सिर दे उत्ते दुख ही दुख एक मंग लई सी मंग उहदे करके परेशानियां खड़ियां हो गईयां इसे करके देहे नाम संतोखिया नाम दी दात दिओ नाम आएगा ते संतोख नाल ही आ जाना ते संतोख आ जाए भावें सौ ते आ जाए ना आवे भावें अरब ते भी ना आवे कई बंदियां नूं संतोख आ गया बड़े लोग वेखण च मिलदे ने विरले विरले ज्यादा नहीं जिहड़े कहिंदे ने बस नहीं घर बणेगा तां वी कोई नहीं इहदे च जिंदगी कट ली आ बस लंघ गया समां दास ने अखी वेखे ने इदां दे बंदे जिहड़े कहिंदे ने नहीं भी जे पुत होया तां भी कोई नहीं पुत्रां वालिया ने किहड़ा नाल ही लै जाने आ नहीं बहुती माया कोई नहीं जिंदगी सोहनी लंघ गई आ जिन्हां कोल बहुती उहनां ने किहड़ा छाती ते धर के लै जाणी आ सब कुछ इत्थे ही रह जाणा बड़े लोग ने इदां दे प्यार वाले पर है विरले गुरद्वारा परमेश्वर द्वार साहिब मैं चार पंज दिन पहला दीवान तो आया ते उदों रात दे साढ़े बारह एक वजा सी एक परिवार सतसंगत नाल आप सी सिंह उहदे घर वाली बीबी सी नाल ते एक उहनां दे घर विच बच्चा दो धीआं बच्चियां दी उम्र वड्डी सी पुत छोटा सी एक साल दा बच्चा अजे नहीं सी होया मैं गड्डी विचों उतरिया ते उह माता सी जिहड़ी बच्चे दे हत्थों ने हत्थ च फड़िया बच्चा ते जदों मैं गड्डी च उतरिया कहिंदी बाबा जी हत्थ करो इदां कीते ते उहने बच्चा मेरी गोदी च पा के मैनूं कहिंदी बाबा जी मैं कहा हां जी बस अज तों तुहाडा सानूं इहदी लोड़ नहीं मैं पुछिया साडा काहदे वास्ते हुण मैं सोचिया वी कोई वड्डा बच्चा पलिया पलाया ते दिंदा अगला कहिंदा हुण मैं अगे वी अर्ज करदा हुन्ना वी कम्म सिखाया सिखिया नहीं पढ़ने पाया पढ़िया नहीं बाबा जी करदा कुछ है नहीं इहनूं तुसीं लै जाओ कई इदां दे लोग वी ने वी जिहड़ा कोई कम्म नहीं करदा बाबिआं नूं दे दिओ आपे पाल लैणगे आपे सांभ लैणगे बहुते लोग बच्चे उही दिंदे आ जिहड़ा हुण 10,000 तनखाह लियाउण वाला कदे नहीं किसे ने आख्या वी बाबा जी इहनूं लै जाओ वी जां इह तुहाडे सेवा करेगा वी इत्थे उत्थों ही कम्म ते भेज दिया करिओ ते जिहड़ी तनखाह होया करेगी उह सेवा च पा लिओ अज तक मैनूं नहीं कोई इदां दा मिलिआ ਬਸ ਜਿਹੜਾ ਜਿਹੜਾ ਕੋਈ ਕੰਮ ਨਹੀਂ ਕਰਦਾ ਕਹਿਣਗੇ ਜੀ ਨਲਾਇਕ ਬਹੁਤ ਆ ਬਸ ਇਹਨੂੰ ਤੁਸੀਂ ਲੈ ਕੇ ਜਾਓ ਇਹਨੂੰ ਤੁਸੀਂ ਲੈ ਜਾਓ ਇਦਾਂ ਦੇ ਲੋਕ ਮਿਲਦੇ ਬਹੁਤ ਤੇ ਮੈਂ ਕਿਹਾ ਵੀ ਇਹ ਨਿੱਕਾ ਜਿਹਾ ਬੱਚਾ ਸਾਲ ਤੋਂ ਇਹਦੀ ਉਮਰ ਛੋਟੀ ਆ ਵੀ ਇਹਨੇ ਕੀ ਕੀਤਾ ਵੀ ਹੁਣੇ ਹੀ ਕੀ ਗੱਲ ਬਈ ਉਹ ਆਖਣ ਲੱਗੀ ਬਾਬਾ ਜੀ ਅਸੀਂ ਇੱਕ ਟੇਪ ਸੁਣੀ ਉਹਦੇ ਵਿੱਚ ਇੱਕ ਸਿੱਖ ਦੀ ਗੱਲ ਸੀ ਕਿ ਉਹਨੇ ਆਪਣਾ ਬੱਚਾ ਗੁਰੂ ਨਾਨਕ ਸਾਹਿਬ ਨੂੰ ਭੇਟਾ ਕੀਤਾ ਸਾਡੇ ਘਰ ਵਿੱਚ ਬੱਚਾ ਹੋਣ ਵਾਲਾ ਸੀ ਅਸੀਂ ਬੈਠੇ ਬੈਠੇ ਨਾ ਵਿਚਾਰ ਆਪਸ ਚ ਕੀਤੀ ਵੀ ਜੇ ਸਾਡੇ ਘਰ ਰੱਬ ਨੇ ਪੁੱਤ ਦੇ ਦਿੱਤਾ ਨਾ, ਧੀਆਂ ਦੀ ਉਮਰ ਵੱਡੀ ਹੋ ਗਈ, ਇੱਕ ਦੀ ਉਮਰ 14 ਸਾਲ ਦੀ ਹੈ, ਇੱਕ ਦੀ ਉਮਰ 11-12 ਸਾਲਾਂ ਦੀ ਆ, ਜੇ ਹੁਣ ਸਾਡੇ ਘਰ ਪੁੱਤ ਹੋ ਗਿਆ ਤੇ ਅਸੀਂ ਉਹ ਪੁੱਤ ਸੱਚਮੁੱਚ ਗੁਰੂ ਨਾਨਕ ਨੂੰ ਦੇ ਦੇਣਾ, ਗੁਰਦੁਆਰੇ ਦੇ ਦੇਣਾ, ਜਿਹੜੇ ਮਰਜ਼ੀ ਗੁਰਦੁਆਰੇ ਦੇਈਏ, ਉਹ ਬਾਅਦ ਵਿੱਚ ਸੋਚਾਂਗੇ। ਅਸੀਂ ਆਪਣਾ ਬੱਚਾ ਗੁਰੂ ਘਰ ਭੇਟ ਚੜਾ ਦੇਣਾ ਵੀ ਗੁਰੂ ਘਰ ਸਿੱਖ ਬਣੇ, ਪ੍ਰਚਾਰ ਕਰੇ। ਤੋ ਕਹਿੰਦੇ ਵੀ ਸਤਿਗੁਰ ਦੀ ਕਿਰਪਾ ਹੋਈ ਜੀ, ਸਾਡੇ ਘਰ ਬੱਚਾ ਪੁੱਤ ਹੋ ਗਿਆ, ਤੇ ਅਸੀਂ ਆਖਿਆ ਵੀ ਨਿੱਕਾ ਜਿਹਾ ਐਡਾ ਕਿਸੇ ਨੇ ਲੈਣਾ ਨਹੀਂ, ਇਹਨੂੰ ਸਾਲ ਕਦਾ ਹੋ ਜਾਣ ਦਿਓ, ਹੁਣ ਬਾਬਾ ਜੀ ਪਲ ਗਿਆ, ਹੁਣ ਦੁੱਧ ਪੀ ਲੈਂਦਾ, ਤੇ ਤੁਸੀਂ ਇਹਨੂੰ ਰੱਖ ਲਓ ਇੱਥੇ। ਮੈਂ ਵੇਖ ਕੇ ਹੈਰਾਨ ਹੋ ਗਿਆ ਵੀ ਭਾਵੇਂ ਇਹਨਾਂ ਨੇ ਸੁਣਿਆ, ਭਾਵੇਂ ਇਹਨਾਂ ਨੇ ਬਚਨ ਕੀਤਾ, ਪਰ ਪੁੱਤਰਾਂ ਵਾਲੇ ਬੈਠੇ ਹੋ, ਇੱਕ ਸਾਲ ਦਾ ਬੱਚਾ ਤੇ ਦਿੱਲੀ ਤੋਂ ਆ ਕੇ ਤੇ ਕਿਸੇ ਗੁਰਦੁਆਰੇ ਛੱਡ ਜਾਣਾ, ਇਹ ਕੋਈ ਸੌਖੀ ਜੀ ਗੱਲ ਨਹੀਂ। ਮਾਂ ਦਾ ਇਹ ਦਿਲ ਨਹੀਂ ਕਹਿ ਸਕਦਾ, ਜਿਹਦੀਆਂ ਦੋ ਧੀਆਂ ਧੀਆਂ ਵੀਰ ਚਾਹੁੰਦੀਆਂ ਨੇ ਪੁੱਤ ਹੋਵੇ। ਮੈਂ ਕਿਹਾ ਬੀਬੀ ਅਸੀਂ ਨਹੀਂ ਰੱਖਣਾ, ਉਹ ਕਹਿਣ ਲੱਗੀ ਬਾਬਾ ਜੀ ਜੇ ਤੁਹਾਨੂੰ ਇੱਦਾਂ ਲੱਗਦਾ ਨਾ ਵੀ ਅਸੀਂ ਇਹਦਾ ਮੋਹ ਕਰਾਂਗੇ, ਅਸੀਂ ਇਹ ਵੀ ਗੱਲ ਤੁਹਾਡੇ ਨਾਲ ਕਹਿ ਜਾਂਦਾ ਵੀ ਅਸੀਂ ਕਦੇ ਇਹਨੂੰ ਵੇਖਣ ਵੀ ਨਹੀਂ ਆਵਾਂਗੇ, ਤੁਸੀਂ ਰੱਖ ਲਓ ਬਸ, ਅਸੀਂ ਵੇਖਣ ਵੀ ਨਹੀਂ ਆਉਂਦੇ, ਇਹਦੇ ਸਾਹਮਣੇ ਵੀ ਨਹੀਂ ਆਵਾਂਗੇ ਕਦੇ ਵੀ ਸਾਡਾ ਬੱਚਾ ਹੈ ਕਿੱਥੇ, ਸਾਨੂੰ ਕੋਈ ਮਤਲਬ ਨਹੀਂ, ਅਸੀਂ ਤੁਹਾਨੂੰ ਦੇ ਦਿੱਤਾ ਬਹੁਤ ਪਿਆਰਾ ਬੱਚਾ। ਤੇ ਮੈਂ ਉਸ ਬੀਬੀ ਦੀ ਗੋਦ ਵਿੱਚ ਪਾ ਕੇ ਆਖਿਆ, ਮੈਂ ਕਿਹਾ ਬੀਬਾ ਤੁਸੀਂ ਆਪਣੇ ਵੱਲੋਂ ਦੇ ਦਿੱਤਾ, ਪਾਲੋ, ਤੁਸੀਂ ਸਮਝੋ ਗੁਰੂ ਨਾਨਕ ਦਾ ਖੁਸਤਨਾਮਾ, ਗੁਰੂ ਕਾ ਸਮਝ ਕੇ ਪਾਲੋ, ਬਸ ਰੱਖੋ ਇਹਨੂੰ ਹੁਣ ਤੁਸੀਂ ਆਪਣੇ ਘਰ, ਪਰ ਤੁਹਾਡੇ ਵੱਲੋਂ ਤੇ ਆ ਗਿਆ ਨਾ, ਤੁਸੀਂ ਇਹ ਸਮਝ ਲਓ ਵੀ ਅਸੀਂ ਗੁਰੂ ਦਾ ਪੁੱਤਰ ਪਾਲ ਰਹੇ ਹਾਂ, ਪਰ ਗੁਰਮੁਖੋ ਗੁਰਦੁਆਰੇ ਬੱਚਾ ਨਾ ਦਿਓ, ਰੱਖੋ ਆਪਣੇ ਘਰ ਹੀ, ਘਰ ਰੱਖੋ, ਜ਼ਮੀਨ ਮਾਇਆ ਸਭ ਕੁਝ ਠੀਕ ਆ, ਪਾਲੋ ਆਪ, ਸਮਝੋ ਹਮੇਸ਼ਾ ਹੀ ਗੁਰੂ ਦਾ, ਉਹਨਾਂ ਦੀ ਗੱਲ ਨਹੀਂ, ਸਾਨੂੰ ਸਭ ਨੂੰ ਭਾਵੇਂ ਧੀਆਂ ਭਾਵੇਂ ਪੁੱਤਰ ਸਭ ਕੁਝ ਗੁਰੂ ਦਾ ਸਮਝ ਕੇ ਪਾਲੋ, ਫਿਰ ਮਹਾਰਾਜ ਆਪੇ ਅੰਗ ਸੰਗ ਰਹਿੰਦੇ ਨੇ। ਆਖੋ ਸਤਨਾਮ। ਤੇ ਜਦੋਂ ਅਸੀਂ ਮੇਰ ਕਰ ਲੈਂਦੇ ਹਾਂ, ਜਦੋਂ ਅਸੀਂ ਕਹਿੰਦੇ ਹਾਂ ਵੀ ਇਹ ਮੇਰਾ ਹੈ ਇਹ ਸਾਡਾ ਹੈ, ਬਸ ਫਿਰ ਉਹਦੇ 'ਚ ਘਾਟਾ ਹੀ ਘਾਟਾ ਹੈ। ਜਦੋਂ ਅਸੀਂ ਗੁਰੂ ਦਾ ਸਮਝ ਕੇ ਪਾਲਾਂਗੇ ਵੀ ਇਹ ਉਹਦੀ ਅਮਾਨਤ ਹੈ, ਅਸੀਂ ਤੇ ਇਹਦੀ ਪਰਵਰਿਸ਼ ਕਰ ਰਹੇ ਹਾਂ, ਜਿਵੇਂ ਨੌਕਰ ਪਾਲਦਾ ਨਾ ਬੱਚੇ ਨੂੰ, ਦਾਇਆ ਹੁੰਦਾ ਰੱਖਿਆ ਹੋਇਆ ਖਿਡਾਉਣ ਵਾਸਤੇ, ਦਾਈ ਹੁੰਦੀ ਹੈ ਬੱਚੇ ਨੂੰ ਸਵਾਉਣ ਵਾਸਤੇ, ਦਿਵਸ ਰਾਤ ਦੋਏ ਦਾਈ ਦਾਇਆ, ਸਲੋਕ 'ਚ ਪੜ੍ਹਨੇ ਆ ਨਾ ਆਪਾਂ, ਕਹਿੰਦੇ ਪਰਮੇਸ਼ਰ ਨੇ ਦਾਇਆ ਤੇ ਬਣਾਇਆ ਦਿਨ ਤੇ ਦਾਈ ਬਣਾਈ ਹੈ ਰਾਤ। ਦਾਇਆ ਕਹਿੰਦੇ ਤੋਰੀ ਫਿਰਦਾ ਸਾਰਾ ਦਿਨ ਖਿਡਾਉਂਦਾ ਰਹਿੰਦਾ, ਦਾਈ ਥਾਪੜ ਕੇ ਸਵਾ ਦਿੰਦੀ ਹੈ, ਰਾਤ ਦਾਈ ਆ ਤੇ ਦਿਨ ਨੂੰ ਦਾਇਆ ਦੱਸਿਆ। ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ, ਸਾਰਾ ਸੰਸਾਰ ਖੇਡ ਰਿਹਾ। ਤੇ ਸਾਧ ਸੰਗਤ ਆਪਣੇ ਆਪ ਨੂੰ ਇਹ ਸਮਝੀਏ ਕਿ ਅਸੀਂ ਤੇ ਇਹਨਾਂ ਦੇ ਖਿਡਾਉਣੇ ਆ, ਇਹ ਹੈ ਸੱਚੇ ਪਾਤਸ਼ਾਹ ਦੇ ਹੀ ਨੇ। ਜਦੋਂ ਅਸੀਂ ਬੱਚਿਆਂ ਨੂੰ ਗੁਰੂ ਦੇ ਸਮਝਾਂਗੇ ਤੇ ਗੁਰਮੁਖੋ ਗੁਰੂ ਗੋਬਿੰਦ ਸਿੰਘ ਕਿਉਂ ਨਾ ਪਿਤਾ ਵਾਲਾ ਫਰਜ਼ ਨਿਭਾਉਣਗੇ, ਤੇਰਾ ਬੱਚਾ ਨਲਾਇਕ ਨਿਕਲੇਗਾ ਕਿਵੇਂ, ਤੇਰਾ ਪੁੱਤ ਦਾੜੀ ਕਟਾਊ ਕਿਵੇਂ, ਤੇਰਾ ਪੁੱਤਰ ਸਿੱਖੀ ਤੋਂ ਦੂਰ ਜਾਏਗਾ ਕਿਵੇਂ, ਤੇਰਾ ਪੁੱਤਰ ਆਪਣੇ ਧਰਮ ਤੋਂ ਦੂਰ ਜਾਏਗਾ ਕਿਵੇਂ। ਬਸ ਇਹ ਸਮਝ ਵੀ ਇਹਦਾ ਪਿਤਾ ਮੈਂ ਨਹੀਂ, ਇਹਦੇ ਪਿਤੇ ਪਿਤਾ ਗੁਰੂ ਗੋਬਿੰਦ ਸਿੰਘ ਨੇ, ਇਹ ਉਹਨਾਂ ਦਾ। ਇਹ ਸਾਡਾ ਨਹੀਂ, ਇਹ ਗੁਰੂ ਨਾਨਕ ਸਾਹਿਬ ਦੀ ਅਮਾਨਤ ਤੇ ਸਾਡੇ ਘਰ। ਇੱਦਾਂ ਕਿਤੇ ਬੱਚਿਆਂ ਦੀ ਪਰਵਰਿਸ਼ ਕਰੋ, ਸ਼ੁਰੂ ਤੋਂ ਲੈ ਕੇ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ ਦਿੱਤੀ ਜਾਵੇ, ਤੇ ਫਿਰ ਉਹ ਬੱਚੇ ਨਲਾਇਕ ਨਹੀਂ ਨਿਕਲਦੇ। ਸੋ ਅਰਜ ਮੈਂ ਇਹ ਕਰ ਰਿਹਾ ਸਾਂ ਕਿ ਨਾਮ ਦੀ ਦਾਤ ਮੰਗੀਏ, ਦੁੱਖ ਨਹੀਂ ਮਿਟਣਾ, ਭੁੱਖ ਮਿਟਾਉਣੀ ਪੈਣੀ ਹੈ, ਦੁੱਖ ਖਤਮ। ਕਦੇ ਆਪਣੇ ਤੋਂ ਵੱਡੇ ਵੱਲ ਵੇਖ ਕੇ ਇੱਛਾ ਨਾ ਮਨ ਵਿੱਚ ਲੈ ਕੇ ਆਓ, ਸਾਈਕਲ ਜਾ ਰਿਹਾ ਮੋਟਰਸਾਈਕਲ ਵਾਲੇ ਵੱਲ ਨਾ ਵੇਖੋ, ਭੁੱਖ ਲੱਗ ਜਾਏਗੀ। ਜੇ ਗੱਡੀ ਤੇ ਜਾ ਰਹੇ ਹਾਂ ਜਹਾਜ਼ ਵੱਲ ਨਾ ਵੇਖੀਏ, ਭੁੱਖ ਲੱਗ ਜਾਏਗੀ। ਫਿਰ ਬੇਚੈਨੀ, ਗੱਡੀ ਤੇ ਜਾ ਰਹੇ ਹਾਂ ਮੋਟਰਸਾਈਕਲ ਵਾਲੇ ਵੱਲ ਵੇਖੀਏ ਵੀ ਦੋ ਜਣੇ ਨੇ, ਅਸੀਂ ਤੇ ਚਾਰ ਬੈਠੇ ਹਾਂ, ਇਹ ਤੇ ਮੀਂਹ ਹਨੇਰੀ ਵੀ ਇਹਨਾਂ ਉੱਤੇ ਧੁੱਪ ਵੀ, ਅਸੀਂ ਤੇ ਬੈਠੇ ਹਾਂ ਨਾ, ਫਿਰ ਇਹਦੇ ਵਿੱਚ ਚਾਰ ਜਣੇ ਆ, ਪੰਜ ਜਣੇ ਬੈਠੇ ਆ। ਜੇ ਮੋਟਰਸਾਈਕਲ ਮਿਲਿਆ ਫਿਰ ਗੱਡੀ ਵਾਲੇ ਵੱਲ ਨਾ ਵੇਖੋ, ਫਿਰ ਵੇਖੋ ਸਾਈਕਲ ਵਾਲੇ ਵੱਲ ਵੀ, ਉਹ ਵੀ ਤੇ ਹੈ, ਪੈਂਡਲ ਮਾਰਦਾ ਜਾਂਦਾ, ਅਸੀਂ ਤੇ ਬਸ ਜਾ ਰਹੇ ਹਾਂ 100 ਤੇ, ਅਸੀਂ ਤੇਜ਼ ਜਾ ਰਹੇ ਹਾਂ, ਉਹਨੇ ਅਸੀਂ 5 ਗੁਣਾ ਵੱਧ ਸਫ਼ਰ ਕੱਢ ਲੈਣਾ ਉਹਦੇ ਨਾਲੋਂ, ਸਾਈਕਲ ਵਾਲੇ ਨਾਲੋਂ। ਤੇ ਗੁਰਮੁਖੋ ਜੇ ਸਾਈਕਲ ਹੋਵੇ ਫਿਰ ਮੋਟਰਸਾਈਕਲ ਵਾਲੇ ਵੱਲ ਨਾ ਵੇਖੀਏ, ਫਿਰ ਵੇਖੀ ਉਹਦੇ ਵੱਲ ਜਿਹੜਾ ਪੈਦਲ ਜਾ ਰਿਹਾ, ਜਿਹਦੇ ਕੋਲ ਸਾਈਕਲ ਵੀ ਨਹੀਂ। ਤੇ ਜੇ ਪੈਦਲ ਜਾ ਰਹੇ ਹੋਈਏ ਫਿਰ ਸਾਈਕਲ ਵਾਲੇ ਵੱਲ ਨਾ ਵੇਖੀਏ, ਮੋਟਰਸਾਈਕਲ ਵਾਲੇ ਵੱਲ ਨਾ ਵੇਖੀਏ, ਗੱਡੀ ਵਾਲੇ ਵੱਲ ਨਾ ਵੇਖੀਏ, ਫਿਰ ਵੇਖੀਏ ਉਹਦੇ ਵੱਲ ਜਿਹਨੂੰ ਲੱਤਾਂ ਵੀ ਨਹੀਂ ਮਿਲੀਆਂ। ਆਖੋ ਸਤਨਾਮ ਵਾਹਿਗੁਰੂ। ਬਈ ਉਹ ਵੀ ਤੇ ਹੈ, ਬਸ ਪਿਆਰ ਵਿੱਚ ਜਿਨ੍ਹਾਂ ਨੂੰ ਨਾਮ ਦੀ ਦਾਤ ਮਿਲ ਗਈ ਉਹਨਾਂ ਨੂੰ ਸੰਤੋਖ ਆ ਗਿਆ। ਉਹ ਛੱਪੜੀਆਂ ਵਿੱਚ ਬੈਠੇ ਹੋਏ ਵੀ ਕਹਿਣ ਲੱਗੇ ਸਤਿਗੁਰੂ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਬਸ ਸਾਨੂੰ ਤੇ ਤੇਰੀ ਲੋੜ ਹੈ, ਸਾਨੂੰ ਤੇ ਤੂੰ ਚਾਹੀਦਾ। ਤੇ ਜੇ ਨਾਮ ਦੀ ਦਾਤ ਮੰਗ ਲਈ, ਗੁਰੂ ਨੂੰ ਮੰਗ ਲਿਆ, ਦਾਤੇ ਨੂੰ ਮੰਗ ਲਿਆ, ਤੇ ਦਾਤੇ ਦੀਆਂ ਦਾਤਾਂ ਪਿੱਛੇ ਨਹੀਂ ਰਹਿ ਜਾਣੀਆਂ ਗੁਰਮੁਖੋ, ਉਹ ਆਪਣੇ ਆਪ ਆ ਜਾਣੀਆਂ ਨੇ। ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ ਕਦੇ ਵੀ ਛਾਂ ਨਾ ਮੰਗੋ, ਦਰਖਤ ਮੰਗੋ, ਦਰਖਤ ਮੰਗੋ ਛਾਂ ਆਪੀ ਆ ਜਾਣੀ, ਛਾਂ ਨਾ ਮੰਗੋ ਦਰਖਤ ਮੰਗੋ, ਸਿੱਧਾ ਗੁਰੂ ਨੂੰ ਮੰਗੋ, ਦਾਤੇ ਨੂੰ ਮੰਗੋ, ਦਾਤੇ ਦੀਆਂ ਦਾਤਾਂ ਪਿੱਛੇ ਥੋੜਾ ਰਹਿ ਜਾਣਗੀਆਂ ਵੀ ਤੇ ਨਾਲ ਹੀ ਨਹੀਂ, ਸਭ ਕੁਝ ਮਗਰ ਮਗਰ ਹੀ ਆ। ਗੁਰੂ ਵੱਲ ਮੂੰਹ ਕਰ ਲਓ ਪਰਛਾਵਾਂ ਮਗਰ ਮਗਰ, ਜਿਵੇਂ ਪਰਛਾਵਾਂ ਸੂਰਜ ਵੱਲ ਮੂੰਹ ਕਰੇ ਤੇ ਮਗਰ ਆ ਜਾਂਦਾ, ਬਸ ਮਾਇਆ ਨੇ ਪਰਛਾਵੇਂ ਵਾਂਗੂ ਪਿੱਛੇ ਪਿੱਛੇ ਲੱਗ ਤੁਰਨਾ, ਪਰ ਜਦੋਂ ਗੁਰੂ ਵਾਲੇ ਬਣੇ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਹੈ ਮੇਰੇ ਮਨ, ਸਾਰੇ ਹੀ ਸੁਖ ਮਿਲ ਜਾਂਦੇ ਨੇ। ਸ਼ਰਤ ਇਹ ਹੈ ਵੀ ਜਪ ਮਨ ਸਤਨਾਮ, ਸਦਾ ਸਤਨਾਮ, ਸਤਨਾਮ ਸਤਨਾਮ ਜਪ, ਹਲਤ ਪਲਤ ਮੁੱਖ ਉਜਲ ਹੋਈ ਹੈ ਤੇਰਾ ਮੁੱਖ, ਹਲਤ ਤੇ ਪਲਤ ਲੋਕ ਪ੍ਰਲੋਕ ਵਿੱਚ ਉਜਲਾ ਹੋਏਗਾ, ਨਿੱਤ ਧਿਆਈ ਹੈ ਹਰ ਪੁਰਖ ਨਿਰੰਜਨਾ, ਮਹੀਨੇ ਮਸਿਆ ਨਹੀਂ। ਕਈ ਪ੍ਰੇਮੀ ਇੱਦਾਂ ਦੇ ਨੇ ਜਿਹੜੇ ਅੱਜ ਸਾਲ ਪਿੱਛੋਂ ਦੀਵਾਨ ਚ ਆਏ ਨੇ, ਪਿਛਲੇ ਸਾਲ ਆਏ ਹੋਣਗੇ, ਅੱਜ ਆਏ ਨੇ, ਸਾਰਾ ਸਾਲ ਹੀ ਕਦੇ ਸੰਗਤ ਨਹੀਂ ਕੀਤੀ, ਸਾਰਾ ਸਾਲ ਹੀ ਕਦੇ ਸੰਗਤ ਵਿੱਚ ਨਹੀਂ ਗਏ, ਤੇ ਮਹਾਰਜ ਕਹਿੰਦੇ ਨੇ ਨਿੱਤ ਰੋਜ਼ ਗੁਰਦੁਆਰੇ ਜਾ, ਰੋਜ਼ ਸੰਗਤ ਵਿੱਚ ਜਾਇਆ ਕਰ, ਰੋਜ਼ ਸੰਗਤ ਦੇ ਦਰਸ਼ਨ ਕਰਿਆ ਕਰ, ਨਿੱਤ ਧਿਆਈ ਹੈ ਹਰ ਪੁਰਖ ਨਿਰੰਜਨਾ, ਕਦੇ ਕਦੇ ਨਹੀਂ ਨਿੱਤ, ਤੇ ਨਿੱਤ ਜਪਣ ਵਾਲੇ ਜਿਹੜੇ ਨੇ, ਰੋਜ਼ ਸਾਧ ਸੰਗਤ ਵਿੱਚ ਜਾਣ ਵਾਲੇ ਨੇ ਜਿਹੜੇ, ਜਿਨ੍ਹਾਂ ਦਾ ਨੇਮ ਬਣ ਗਿਆ ਸਾਧ ਸੰਗਤ ਵਿੱਚ ਜਾਣ ਦਾ, ਉਹਨਾਂ ਦਾ ਪ੍ਰੇਮ ਫਿਰ ਆਪਣੇ ਆਪ ਬਣ ਜਾਂਦਾ, ਨੇਮ ਤੋਂ ਬਾਅਦ ਪ੍ਰੇਮ ਬਣਦਾ, ਜਦੋਂ ਪ੍ਰੇਮ ਬਣ ਜਾ ਫਿਰ ਪ੍ਰੇਮ ਵਿੱਚ ਨੇਮ ਨਹੀਂ ਰਹਿੰਦਾ। ਰੋਜ਼ ਗੁਰਦੁਆਰੇ ਜਾਓ, ਕਈ ਕਹਿੰਦੇ ਨੇ ਨਹੀਂ ਜੀ ਕਰਦਾ ਜੀ, ਨਹੀਂ ਬਾਣੀ ਪੜ੍ਹਨ ਨੂੰ ਜੀ ਕਰਦਾ, ਨਹੀਂ ਨਿਤਨੇਮ ਕਰਨ ਨੂੰ ਮਨ ਕਰਦਾ, ਪਰ ਨਿਤਨੇਮ ਬਣਾਓ, ਆਪਣਾ ਨੇਮ ਬਣਾਓ, ਲਗਾਤਾਰ ਕਰਦੇ ਜਾਓ, ਕਰਦੇ ਜਾਓ, ਕਰਦੇ ਜਾਓ, ਕਦੇ ਨਾ ਕਦੇ ਨੇਮ ਤੋਂ ਬਾਅਦ ਪ੍ਰੇਮ ਵੀ ਬਣੇਗਾ, ਤੇ ਜੇ ਨੇਮ ਹੀ ਨਾ ਬਣਿਆ ਤੇਰਾ ਤੇ ਕਦੇ ਪ੍ਰੇਮ ਬਣਨਾ ਹੀ ਨਹੀਂ। ਹੌਲੀ ਹੌਲੀ ਮਰ ਦੀ ਕਿਰਪਾ ਹੋ ਜਾਂਦੀ, ਆਪਣੇ ਆਪ ਬਖਸ਼ਿਸ਼ ਹੋ ਜਾਂਦੀ ਸਤਿਗੁਰ ਦੀ ਕਿਰਪਾ ਨਾਲ, ਨੇਮ ਤੋਂ ਬਾਅਦ ਪ੍ਰੇਮ, ਪ੍ਰੇਮ ਬਣ ਗਿਆ ਫਿਰ ਵਿੱਚ ਨੇਮ ਨਹੀਂ ਰਹੇਗਾ। ਨਿੱਤ ਜਪੋ ਹਰ ਰੋਜ਼ ਜਪੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਵਾਹੇ ਮਟਾਵੋ, ਤਨ ਤੇ ਮਨ ਦੇ ਰੋਗ ਸਿਮਰ ਸਿਮਰਨ ਕਰਕੇ ਭਜਨ ਕਰਕੇ ਧਰਮ ਦੇ ਵਿੱਚ ਪ੍ਰਵਿਰਤ ਹੋਇਆ ਤੇ ਹੋਣੇ ਨੇ, ਦੂਰ ਹੋਣੇ ਨੇ, ਤੇ ਇੱਕਦਮ ਅਸੀਂ ਖਾਲਸੇ ਨਹੀਂ ਬਣ ਜਾਣਾ, ਇੱਕੋ ਦਿਨ 'ਚ ਅਸੀਂ ਗੁਰਮੁਖ ਨਹੀਂ ਬਣ ਜਾਣਾ, ਇੱਕੋ ਦਿਨ ਵਿੱਚ ਅਸੀਂ ਧਰਮੀ ਨਹੀਂ ਬਣ ਜਾਣਾ, ਮਿਹਨਤ ਦੀ ਲੋੜ ਹੈ। ਹੌਲੀ 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 ਸਤਿਗੁਰ ਦੀ ਕਿਰਪਾ ਨਾਲ ਇੱਕ ਇੱਕ ਕਦਮ ਪੁੱਟਦਿਆਂ 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 ਆਤਮ ਰਸ ਜਹ ਜਾਨਹੀ, ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਿਨ ਭੇਵ, ਹੌਲੀ ਹੌਲੀ ਫਿਰ ਖਾਲਸੇ ਬਣਨਾ। ਇੱਕਦਮ ਜੇ ਕਹੀਏ ਵੀ ਅਸੀਂ ਬਿਲਕੁਲ, ਬੜੀ ਛੇਤੀ ਕਿਰਪਾ ਹੋ ਜਾਏਗੀ, ਹੌਲੀ ਹੌਲੀ ਇੱਕ ਇੱਕ ਗੁਣ ਧਾਰਨ ਕਰਦੇ 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 ਕਰਦੇ, ਹੌਲੀ ਹੌਲੀ ਮਿਹਨਤ ਕਰਦਿਆਂ 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 ਸਤਿਗੁਰੂ ਮਿਹਰ ਕਰਨਗੇ। ਜਿਵੇਂ ਸੁਹਾਗਾ ਪਾ ਕੇ ਸੋਨੇ ਨੂੰ ਢਾਲਿਆ ਜਾਂਦਾ, ਫਿਰ ਜਾ ਕੇ ਹੌਲੀ ਹੌਲੀ ਉਹ ਪੂਰਾ ਸ਼ੁੱਧ ਬਣਦਾ, ਤੇ ਜਿਵੇਂ ਜਿਵੇਂ ਸੰਗਤ ਕਰਦੇ ਰਹਾਂਗੇ ਕਰਦੇ ਰਹਾਂਗੇ ਕਰਦੇ ਰਹਾਂਗੇ, ਜਿਵੇਂ ਜਿਵੇਂ ਬਾਣੀ ਦੇ ਸ਼ਬਦਾਂ ਨਾਲ ਅਸੀਂ ਸਾਡਾ ਮਨ ਤਰਾਸ਼ਿਆ ਜਾਏਗਾ, ਇੱਕ ਦਿਨ ਫਿਰ ਇਸੇ ਦੇ ਵਿੱਚੋਂ ਹੀ ਵਾਹਿਗੁਰੂ ਪਰਮੇਸ਼ਰ ਪ੍ਰਗਟ ਹੋ ਜਾਣਾ। ਵੇਖੋ ਪਿਆਰਿਓ, ਮੰਦਰਾਂ ਵਿੱਚ ਪੱਥਰ ਦੀ ਮੂਰਤੀ ਹੁੰਦੀ, ਭਗਵਾਨ ਕਹਿ ਕੇ ਸਤਿਕਾਰਿਆ ਜਾਂਦਾ, ਪਰ ਮੈਂ ਉਸ ਗੱਲ ਦੀ ਵਿਰੋਧ ਤਾਂ ਨਹੀਂ ਕਰਦਾ, ਧਰਮ ਸਤਿਕਾਰ ਯੋਗ ਨੇ, ਸਾਰੇ ਪੂਜਣ ਯੋਗ ਨੇ ਧਰਮ, ਪਰ ਜਿਹੜੀ ਮੂਰਤੀ ਬਣਾਈ ਗਈ ਆ ਉਹ ਇੱਕ ਪੱਥਰ ਵਿੱਚੋਂ ਬਣਾਈ ਗਈ ਆ, ਪੱਥਰ ਦੇ ਵਿੱਚੋਂ ਨਿਕਲੀ ਆ ਨਾ ਮੂਰਤੀ, ਤੇ ਉਹਦੇ ਵਿੱਚ ਹੀ ਸੀ ਪੱਥਰ ਦੇ, ਪਰ ਆਲੇ ਦੁਆਲਿਓ ਫਾਲਤੂ ਟੁਕੜੇ ਲਾਹ ਤੇ ਤੇ ਮੂਰਤੀ ਬਣ ਗਈ, ਆਲੇ ਦੁਆਲਿਓ ਫਾਲਤੂ ਟੁਕੜੇ ਲਾਹ ਤੇ ਮੂਰਤੀ ਬਣ ਗਈ। ਕਈ ਲੋਕਾਂ ਦੇ ਅੰਦਰ ਅੱਜ ਸਾਧ ਸੰਗਤ ਜੀ ਦਰਦਾਂ ਦਾ ਭਰਿਆ ਹੋਇਆ ਦਿਲ ਨਹੀਂ, ਕਈਆਂ ਲੋਕਾਂ ਦੇ ਅੰਦਰ ਤੇ ਪੱਥਰ ਹੀ ਹੈ ਜਿਹੜੇ ਹਮੇਸ਼ਾ ਚੋਟ ਮਾਰਦੇ ਰਹਿੰਦੇ, ਜਦੋਂ ਕੋਈ ਨਾ ਕੋਈ ਗੱਲ ਕਹਿਣਗੇ ਬਸ ਚੋਟ ਹੀ ਵੱਜਦੀ ਹੈ,
ਜਦੋਂ ਵੀ ਕੁਝ ਕਹਿਣਗੇ ਇਦਾਂ ਲੱਗੇਗਾ ਵੀ ਬਸ ਪੱਥਰ ਹੀ ਮਾਰਿਆ ਮੇਰੇ, ਪੱਥਰ ਦਾ ਫੱਟ ਜੇ ਠੀਕ ਹੋ ਜਾਂਦਾ। ਇਦਾਂ ਦੇ ਲੋਕ ਜਿਹੜੇ ਫੱਟ ਕਰਦੇ ਆ, ਜਿਹੜਾ ਵਾਰ ਕਰਦੇ ਆ, ਉਹ ਛੇਤੀ ਛੇਤੀ ਠੀਕ ਵੀ ਨਹੀਂ ਹੁੰਦਾ, ਤੇ ਦਿਲ ਦੀ ਥਾਂ ਤੇ ਪੱਥਰ ਹੀ ਆ ਜਿਨ੍ਹਾਂ ਦੇ ਕੋਲ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਕੋਈ ਤੈਨੂੰ ਪੂਰਾ ਗੁਰੂ ਮਿਲ ਗਿਆ, ਕਾਰੀਗਰ ਮਿਲ ਗਿਆ, ਉਹਨੇ ਇਸੇ ਪੱਥਰ ਨੂੰ ਘੜ ਕੇ ਅੰਦਰ ਹੀ ਭਗਵਾਨ ਦੀ ਮੂਰਤ ਪ੍ਰਗਟ ਕਰ ਦੇਣੀ ਅੰਦਰ ਹੀ। ਵੇਖੋ ਕੋਈ ਬੰਦਾ ਤੁਰਿਆ ਜਾਵੇ, ਇੱਕ ਪੱਥਰ ਨਾਲੀ ਉੱਤੇ ਪਿਆ ਸੀ, ਜਿਹੜਾ ਲੰਘੇ ਉਹਦੇ ਉੱਤੋਂ ਪੈਰ ਰੱਖ ਕੇ ਲੰਘੇ, ਜਿਹੜਾ ਲੰਘੇ ਉਹ ਸਹਾਰਾ ਬਣਾਇਆ ਪੈਰ ਰੱਖ ਕੇ ਲੰਘੇ, ਸਾਰਿਆਂ ਨੂੰ ਪੱਥਰ ਦਿਸਿਆ, ਇੱਕ ਕਾਰੀਗਰ ਦੀ ਅੱਖ ਨੇ ਪਛਾਣਿਆ ਵੀ ਇਹ ਪੱਥਰ ਕੋਈ ਆਮ ਨਹੀਂ, ਇਹ ਪੱਥਰ ਚੋਂ ਤੇ ਮੂਰਤੀ ਬੜੀ ਸੋਹਣੀ ਬਣ ਸਕਦੀ ਹੈ। ਉਹਦੀ ਅੱਖ ਨੇ ਪਛਾਣ ਲਿਆ, ਲੋਕਾਂ ਨੂੰ ਪੱਥਰ ਦਿਸਿਆ ਉਹਨੂੰ ਮੂਰਤੀ ਦਿਸੀ, ਉਹਨੇ ਪੱਥਰ ਚੁੱਕਿਆ ਸਾਫ਼ ਕਰ ਲਿਆ, ਸਾਫ਼ ਕਰਕੇ ਉਹਦੇ ਆਲੇ ਦੁਆਲਿਓ ਸਾਰੇ ਫਾਲਤੂ ਟੁਕੜੇ ਲਾਹ ਤੇ ਆਪਣੇ ਹੱਥਾਂ ਦੇ ਹੁਨਰ ਦੇ ਨਾਲ ਉਹਦੇ ਤੋਂ ਆਲੇ ਦੁਆਲਿਓ ਟੁਕੜੇ ਲਾਹ ਕੇ ਉਸ ਪੱਥਰ ਨੂੰ ਤਿਆਰ ਕਰ ਦਿੱਤਾ। ਦੋ ਤਿੰਨ ਘੰਟੇ ਲੱਗੇ, ਬੜੀ ਸੋਹਣੀ ਮੂਰਤੀ ਬਣਾ ਦਿੱਤੀ, ਨੱਕ ਬਣਾ ਦਿੱਤਾ, ਬੁੱਲ ਬਣਾ ਦਿੱਤੇ, ਅੱਖਾਂ ਬਣਾ ਦਿੱਤੀਆਂ, ਉਸੇ ਪੱਥਰ ਨੂੰ ਘੜਿਆ। ਉਹਨੂੰ ਪਤਾ ਸੀ ਵੀ ਇਹ ਪੱਥਰ, ਸਾਰੇ ਪੱਥਰ ਘੜੇ ਨਹੀਂ ਜਾਂਦੇ, ਉਹ ਵਿਰਲਾ ਕੋਈ ਕੋਈ ਪੱਥਰ ਹੁੰਦਾ ਜਿਹੜਾ ਘੜਿਆ ਜਾਏ, ਕਾਰੀਗਰ ਨੂੰ ਪਛਾਣ ਸੀ। ਕਹਿੰਦੇ ਉਸ ਪੱਥਰ ਨੂੰ ਉਹਨੇ ਘੜਿਆ, ਉੱਥੇ ਨੇੜੇ ਇੱਕ ਚੌਂਕ ਪੈਂਦਾ ਸੀ, ਚੌਂਕ ਦੇ ਵਿੱਚ ਉਹਨੇ ਉੱਚੀ ਜਗ੍ਹਾ ਤੇ ਮੂਰਤੀ ਰੱਖ ਦਿੱਤੀ, ਉਹਦੇ ਗਲ ਵਿੱਚ ਪਾ ਦਿੱਤੀ ਇੱਕ ਫੁੱਲਾਂ ਦੀ ਮਾਲਾ, ਉਹੀ ਪੱਥਰ ਸੀ ਲੋਕ ਪੈਰ ਰੱਖ ਕੇ ਲੰਘਦੇ ਸੀ, ਹੁਣ ਉਸੇ ਉੱਤੇ ਹਾਰ ਪਾ ਦਿੱਤਾ ਤੇ ਹੁਣ ਸਾਰੇ ਮੱਥਾ ਟੇਕ ਕੇ ਲੰਘਦੇ। ਆਖੋ ਸਤਨਾ ਧਿਆਨ ਦਿਓ, ਉਸੇ ਮੂਰਤੀ ਨੂੰ ਉਸੇ ਬੁੱਤ ਨੂੰ ਹੁਣ ਸਾਰੇ ਮੱਥਾ ਟੇਕ ਟੇਕ ਕੇ ਲੰਘਦੇ ਆ। ਪਹਿਲਾਂ ਲੋਕ ਪੈਰ ਰੱਖ ਕੇ ਲੰਘਦੇ ਸੀ, ਪਰ ਹੁਣ ਕਾਰੀਗਰ ਦੇ ਹੱਥਾਂ ਚ ਆ ਗਿਆ ਪੱਥਰ, ਉਹ ਬੇਢੰਗਾ ਪੱਥਰ ਸੀ ਪਰ ਅੱਜ ਉਹ ਮੂਰਤੀ ਬਣ ਗਿਆ, ਉਹਦੀ ਪੂਜਾ ਹੋਣ ਲੱਗ ਪਈ। ਤਾਂ ਹੋਈ ਕਿਉਂਕਿ ਕਾਰੀਗਰ ਦੇ ਹੱਥਾਂ ਚ ਆ ਗਿਆ ਨਾ, ਉਹ ਮਿਸਤਰੀ ਦੇ ਹੱਥਾਂ ਚ ਆ ਗਿਆ, ਨਹੀਂ ਤੇ ਉਸ ਪੱਥਰ ਦੀ ਕੀ ਕੀਮਤ ਸੀ। ਬਸ ਕਾਰੀਗਰ ਦੇ ਹੱਥ ਲੱਗੇ ਨਹੀਂ ਤੇ ਉਹ ਪੱਥਰ ਦੀ ਪੂਜਾ ਹੋਣ ਲੱਗ ਪਈ। ਕੋਈ ਲੰਘਿਆ ਜਾਂਦਾ ਸੀ ਕੋਲ ਦੀ, ਉਹਨੇ ਆਖਿਆ ਐ ਪੁੱਤੋ ਤਰੱਕੀ ਇਸੀ ਕੋ ਕਹਤੇ ਹੈ, ਇਹਨੂੰ ਕਹਿੰਦੇ ਨੇ ਤਰੱਕੀ, ਐ ਪੁੱਤੋ ਤਰੱਕੀ ਇਸੀ ਕੋ ਕਹਤੇ ਹੈ, ਤਰਾਸ਼ੇ ਨਾ ਥੇ ਤੋ ਪੱਥਰ ਥੇ, ਜਬ ਤਰਾਸ਼ੇ ਤੋ ਭਗਵਾਨ ਬਣ ਗਏ। ਜਦੋਂ ਤਰਾਸ਼ਿਆ ਨਹੀਂ ਸੀ ਤੇ ਪੱਥਰ ਸੀ, ਜਦੋਂ ਤਰਾਸ਼ ਦਿੱਤੇ ਤੇ ਇੱਕਦਮ ਹੀ ਭਗਵਾਨ ਬਣ ਗਏ, ਇਹਨੂੰ ਕਹਿੰਦੇ ਨੇ ਤਰੱਕੀ। ਆਖੋ ਸਤਨਾਮ। ਹੁਣ ਗੁਰਮੁਖੋ ਵੇਖੋ, ਉਹਨਾਂ ਪੱਥਰਾਂ ਦੀ ਪੂਜਾ ਹੋ ਰਹੀ ਹੈ, ਭਗਵਾਨ ਕਰਕੇ ਮੰਨਦੇ ਨੇ, ਮਾੜੀ ਗੱਲ ਨਹੀਂ, ਉਹਨਾਂ ਦੀ ਸ਼ਰਧਾ ਹੈ, ਜਿਹੜਾ ਮੰਨ ਰਿਹਾ ਉਹਨਾਂ ਦੀ ਆਪਣੀ ਭਾਵਨਾ ਹੈ, ਆਪਣੀ ਟੇਕ ਹੈ, ਆਪਣੀ ਆਸਥਾ ਹੈ। ਜਿਵੇਂ ਜਿਵੇਂ ਕਿਸੇ ਦਾ ਮਨ ਖਲੋਤਾ ਹੈ, ਆਪਾਂ ਕਿਸੇ ਦੇ ਧਰਮ ਦੀ ਨਿੰਦਿਆ ਨਹੀਂ ਕਰਨੀ। ਮੇਰੇ ਕੇਵਲ ਕਹਿਣ ਦਾ ਭਾਵ ਇਹ ਸੀ ਕਿ ਉਹਦੀ ਪੂਜਾ ਹੋ ਰਹੀ ਹੈ ਉਸੇ ਪੱਥਰ ਦੀ, ਸਾਡੇ ਅੰਦਰ ਪੱਥਰ ਦਾ ਟੁਕੜਾ ਹੈ, ਦਰਦਾਂ ਦਾ ਭਰਿਆ ਦਿਲ ਤੇ ਕਿਸੇ ਵਿਰਲੇ ਕੋਲ ਆ। ਜਦੋਂ ਕੋਈ ਪੂਰਾ ਕਾਰੀਗਰ ਸਾਨੂੰ ਮਿਲ ਗਿਆ ਤੇ ਉਹਨੇ ਇਸੇ ਪੱਥਰ ਨੂੰ ਘੜ ਕੇ ਇਹਦੀ ਕੋਈ ਮੂਰਤੀ ਭਗਵਾਨ ਦੀ ਬਣਾ ਦੇਣੀ ਆ। ਖੁਸ਼ ਸਤਨਾਮ। ਉਹਨੇ ਇਹਦੇ ਤੋਂ ਹੀ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਗਟ ਕਰ ਦੇਣਾ। ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾਂ। ਪੂਰਾ ਕਾਰੀਗਰ ਮਿਲ ਗਿਆ, ਉਸ ਪੱਥਰ ਦੀ ਵੀ ਕਦਰ ਪੈ ਗਈ, ਸਾਡੀ ਵੀ ਕਦਰ ਉਦੋਂ ਹੀ ਪੈਣੀ
ਜਦੋਂ ਨਜ਼ਰ ਗੁਰਾਂ ਨੇ ਮਾਰੀ।
ਜਦੋਂ ਸਤਿਗੁਰ ਦੀ ਨਜ਼ਰ ਪੈ ਗਈ, ਲੋਹਾ ਸੀ ਤੇ ਲਾਲ ਬਣ ਗਿਆ, ਲਾਲ ਸਭ ਤੋਂ ਮਹਿੰਗਾ ਹੁੰਦਾ, ਲਾਲ ਦੀ ਕੀਮਤ ਬਹੁਤ ਜ਼ਿਆਦਾ ਹੈ, ਬਖਸ਼ਿਸ਼ ਹੋ ਗਈ। ਕਹਿੰਦੇ ਜਦੋਂ ਨਜ਼ਰ ਨਹੀਂ ਸੀ ਪਈ ਤੇ ਲੋਹਾ ਹੀ ਸੀ, ਜਦੋਂ ਕਿਰਪਾ ਹੋ ਗਈ
ਲੋਹੇ ਤੋਂ ਮੈਂ ਲਾਲ ਹੋ ਗਿਆ। ਜਦੋਂ ਨਜ਼ਰ ਗੁਰਾਂ ਨੇ ਮਾਰੀ, ਲੋਹੇ ਤੋਂ ਮੈਂ ਲਾਲ ਹੋ ਗਿਆ। ਨਦਰੀ ਨਦਰ ਨਿਹਾਲ ਨਦਰੀ ਨਦਰ ਨਿਹਾਲ ਨਦਰੀ ਨਦਰ ਨਿਹਾਲ ਨਾਨਕ ਨਦਰੀ ਨਦਰ ਨਦਰੀ ਨਦਰ ਨਿਹਾਲ ਨਾਨਕ ਨਦਰੀ ਨਾਨਕ ਨਦਰੀ
ਬੋਲੋ ਨਦਰੀ ਨਦਰ ਨਿਹਾਲ ਨਾਨਕ ਨਦਰੀ ਨਾਨਕ ਨਦਰੀ ਨਦਰੀ ਨਦਰ ਨਿਹਾਲ ਨਾਨਕ ਨਦਰੀ ਨਾਨਕ ਨਦਰੀ
ਨਦਰੀ ਨਦਰ ਨਿਹਾਲ ਨਾਨਕ ਨਦਰੀ ਨਾਨਕ ਨਦਰੀ ਬੋਲੋ
ਨਦਰੀ ਨਦਰ
ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਜਦੋਂ ਸਤਿਗੁਰ ਦੀ ਨਜ਼ਰ ਪੈ ਗਈ ਤੇ ਨਿਹਾਲ ਹੋ ਗਏ ਜਦੋਂ ਸਤਿਗੁਰ ਦੀ ਬਖਸ਼ਿਸ਼ ਹੋ ਗਈ ਕਿਰਪਾ ਹੋ ਗਈ ਜਦੋਂ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਪ੍ਰਗਟ ਹੋਈ ਸੀ ਜਦੋਂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਸਤਿਸੰਗਤ ਜੀ ਉੱਥੇ ਸਰੋਵਰ ਦੀ ਘਰ ਸੇਵਾ ਆਰੰਭੀ ਸੀ ਜਿੱਥੇ ਅੱਜ ਸੰਗਤਾਂ ਸਤਿਗੁਰੂ ਰਾਮਦਾਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਅੰਮ੍ਰਿਤਸਰ ਸਾਹਿਬ ਇਸ਼ਨਾਨ ਕਰਨ ਵਾਸਤੇ ਅਸੀਂ ਜਾਂਦੇ ਹਾਂ ਜਿੱਥੇ ਸਿੱਖ ਰੋਜ਼ ਅਰਦਾਸਾਂ ਕਰਦੇ ਨੇ ਕਿ ਸਤਿਗੁਰੂ ਸਾਨੂੰ ਸ੍ਰੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਬਖਸ਼ੋ ਉਸ ਪਾਵਨ ਪਵਿੱਤਰ ਧਰਤੀ ਦੇ ਪ੍ਰਗਟ ਹੋਣ ਤੋਂ ਪਹਿਲਾਂ ਉੱਥੇ ਆਪ ਸਾਰੇ ਇਸ ਗੱਲ ਤੋਂ ਜਾਣੂ ਹੋ ਅੱਜ ਵੀ ਜਦੋਂ ਕਦੇ ਦਰਬਾਰ ਸਾਹਿਬ ਮੱਥਾ ਟੇਕਣ ਜਾਈਏ ਤੇ ਸੰਗਤਾਂ ਦੁੱਖ ਭੰਜਨੀ ਬੇਰੀ ਦੇ ਥੱਲੇ ਇਸ਼ਨਾਨ ਕਰਦੀਆਂ ਨੇ ਅੱਜ ਵੀ ਇਹ ਗੱਲ ਪ੍ਰਚਲਿਤ ਆ ਕਿ ਕਹਿੰਦੇ ਜੀ ਇੱਥੇ ਰਜਨੀ ਦੇ ਪਤੀ ਕੋਹੜੀ ਨੇ ਇਸ਼ਨਾਨ ਕੀਤਾ ਸੀ ਉਦੋਂ ਦਾ ਇਹ ਤੀਰਥ ਪ੍ਰਗਟ ਹੋਇਆ ਪ੍ਰਾਤਨ ਬੜੇ ਸਮੇਂ ਦਾ ਇਹ ਅਸਥਾਨ ਸੀ ਜਿਹੜਾ ਰਜਨੀ ਦੇ ਆਉਣ ਕਰਕੇ ਉਹਦੇ ਪਤੀ ਨੇ ਇਸ਼ਨਾਨ ਕੀਤਾ ਸੀ ਤੇ ਫਿਰ ਇਹ ਛੱਪੜੀ ਤੋਂ ਸਰੋਵਰ ਬਣ ਗਿਆ ਸੀ ਗੁਰਮੁਖੋ ਸਾਰੇ ਇਸ ਗੱਲ ਤੋਂ ਜਾਣੂ ਹਨ ਦਾਸ ਨੇ ਕੱਲ ਵੀ ਇੱਕ ਅਰਜ਼ ਕੀਤੀ ਸੀ ਕਿ ਸਤਿਗੁਰਾਂ ਨੂੰ ਸੱਚ ਪਸੰਦ ਹੈ ਅਸੀਂ ਪੈਰ ਪੈਰ ਤੇ ਝੂਠ ਬੋਲਣੇ ਆ ਸਾਡਾ ਜੀਵਨ ਹਰ ਇੱਕ ਝੂਠ ਬਣਦਾ ਜਾ ਰਿਹਾ ਗੱਲ ਗੱਲ ਵਿੱਚ ਝੂਠ ਬੋਲਣੇ ਆ ਸੁਭਾਅ ਬਣਦਾ ਜਾ ਰਿਹਾ ਵਾਦੀ ਪੈ ਗਈ ਹੈ ਸਾਨੂੰ ਅਮਲੀ ਅਮਲ ਤੋਂ ਬਿਨਾਂ ਨਹੀਂ ਬਚਦਾ ਅੱਜ ਕੱਲ ਅਸੀਂ ਝੂਠ ਤੋਂ ਬਿਨਾਂ ਨਹੀਂ ਬਚਦੇ ਤੇ ਸਤਿਸੰਗਤ ਜੀ ਰਜਨੀ ਨੇ ਬਸ ਕੇਵਲ ਸੱਚ ਬੋਲਿਆ ਸੀ ਸੱਚ ਤੇ ਸੱਚ ਦੀ ਕਦਰ ਸਤਿਗੁਰੂ ਨਾਨਕ ਦੇ ਘਰ ਵਿੱਚ ਹੈ ਉਹਦੇ ਪਿਤਾ ਨੇ ਇਹ ਗੱਲ ਨੂੰ ਬਰਦਾਸ਼ਤ ਨਹੀਂ ਸੀ ਕੀਤਾ ਪੱਟੀ ਦੇ ਰਹਿਣ ਵਾਲਾ ਸੀ ਸੇਠ ਦੁਨੀ ਚੰਦ ਛੇ ਲੜਕੀਆਂ ਘਰ ਵਿੱਚ ਹੋਈਆਂ ਛੇ ਰੱਬ ਨੂੰ ਮੰਨਦਾ ਸੱਤਵੀਂ ਹੋਣ ਵਾਲਾ ਸੀ ਬੱਚਾ ਆਖਣ ਲੱਗਾ ਜੇ ਤੇ ਹੋਇਆ ਪੁੱਤ ਫਿਰ ਤੇ ਰੱਬ ਹੈ ਨਹੀਂ ਤੇ ਲੋਕਾਂ ਦੀਆਂ ਐਵੇਂ ਗੱਲਾਂ ਹੀ ਬਣਾਈਆਂ ਹੋਈਆਂ ਨੇ ਸੱਤਵਾਂ ਬੱਚਾ ਹੋਇਆ ਉਹ ਵੀ ਧੀ ਜਦੋਂ ਸੱਤਵੀਂ ਵੀ ਧੀ ਹੋਈ ਤੇ ਗੁੱਸਾ ਚੜ ਗਿਆ ਆਖਣ ਲੱਗਾ ਐਵੇਂ ਦੁਨੀਆ ਰੱਬ ਰੱਬ ਕਰਦੀ ਆ ਜੇ ਰੱਬ ਹੁੰਦਾ ਮੇਰੇ ਘਰ ਪੁੱਤ ਹੋ ਜਾਣਾ ਸੀ ਇਹ ਵੀ ਧੀ ਮੇਰੇ ਘਰ ਵਿੱਚ ਆ ਗਈ ਰੱਬ ਹੈ ਹੀ ਨਹੀਂ ਲੋਕਾਂ ਦੀਆਂ ਐਵੇਂ ਗੱਲਾਂ ਬਣਾਈਆਂ ਹੋਈਆਂ ਨੇ ਆਪਣੇ ਘਰ ਵਿੱਚ ਬਣਿਆ ਹੋਇਆ ਠਾਕੁਰ ਦੁਆਰਾ ਢਾ ਦਿੱਤਾ ਢਾ ਦਿਓ ਕਹਿਣ ਲੱਗਾ ਮੈਨੂੰ ਨਹੀਂ ਪਸੰਦ ਮੈਂ ਨਹੀਂ ਰੱਬ ਨੂੰ ਮੰਨਣਾ ਰੱਬ ਦੀ ਹੋਂਦ ਤੋਂ ਹੀ ਮੁਨਕਰ ਹੋ ਗਿਆ ਆਖਣ ਲੱਗਾ ਰੱਬ ਹੈ ਹੀ ਨਹੀਂ ਤੇ ਸਤਸੰਗਤ ਸੱਤ ਲੜਕੀਆਂ ਘਰ ਵਿੱਚ ਸੱਤੇ ਜਵਾਨ ਹੁੰਦੀਆਂ ਗਈਆਂ ਸਭ ਤੋਂ ਛੋਟੀ ਲੜਕੀ ਸੀ ਰਜਨੀ ਨਾਨਕੇ ਦੇ ਘਰ ਨਾਨਕੇ ਘਰ ਵਿੱਚ ਰਹੀ ਉੱਥੇ ਪਰਵਰਿਸ਼ ਹੋਈ ਉੱਥੇ ਪਲੀ ਉੱਥੇ ਵੱਡੀ ਹੋਈ ਤੇ ਨਾਨਕਾ ਪਰਿਵਾਰ ਜਿਹੜਾ ਸੀ ਉਹ ਗੁਰਮੁਖਾਂ ਦੀ ਸਾਧੂਆਂ ਦੀ ਰੱਬ ਦੇ ਪਿਆਰਿਆਂ ਦੀ ਸੰਗਤ ਕਰਨ ਵਾਲਾ ਸੀ ਤੇ ਗੁਰਮੁਖਾਂ ਦੀ ਸੰਗਤ ਕਰਦੀ ਰਹੀ ਕਦੇ ਕਦੇ ਇਹਨੇ ਸਾਧ ਸੰਗਤ ਵਿੱਚ ਜਾਣਾ ਕਦੇ ਕਦੇ ਗੁਰਮੁਖਾਂ ਦੀ ਸਭਾ ਵਿੱਚ ਜਾ ਕੇ ਬੈਠਣਾ ਤੇ ਬਚਪਨ ਤੋਂ ਨਾਮ ਦੀ ਰੰਗਤ ਚੜ ਗਈ ਲਗਨ ਲੱਗ ਗਈ ਬਾਕੀ ਦੀਆਂ ਛੇ ਨਹੀਂ ਉਹਨਾਂ ਨੂੰ ਰੰਗ ਨਹੀਂ ਚੜਿਆ ਪਰ ਛੋਟੀ ਸੀ ਸਭ ਤੋਂ ਰਜਨੀ ਇਹਨੂੰ ਗੁਰਮੁਖਾਂ ਦੀ ਸਾਧੂਆਂ ਦੀ ਸੰਗਤ ਕਰਨ ਕਰਕੇ ਰੰਗ ਚੜ ਗਏ। ਸਤਿਗੁਰ ਦੀ ਮਿਹਰ ਹੋਵੇ, ਸਤਿਗੁਰ ਦੀ ਬਖਸ਼ਿਸ਼ ਹੋਵੇ ਤੇ ਰੰਗਿਆਂ ਹੋਇਆਂ ਦੀ ਸੰਗਤ ਮਿਲਦੀ, ਤੇ ਜੇ ਰੰਗਿਆਂ ਦੀ ਸੰਗਤ ਮਿਲ ਜਾਵੇ ਰੰਗ ਚੜਦਾ ਹੀ। ਫਿਰ ਬੇਨਤੀ ਹੈ ਭੈਣਾਂ ਦੇ ਚਰਨਾਂ ਵਿੱਚ ਕਿ ਮੈਂ ਪਹਿਲੇ ਦਿਨ ਤੋਂ ਹੀ ਬੇਨਤੀਆਂ ਕਰਦਾ ਆ ਰਿਹਾ ਕਿ ਦੀਵਾਨ 8:30 ਸ਼ੁਰੂ ਹੁੰਦਾ, 8:30 ਪੌਣੇ 9 ਤੋਂ ਪਹਿਲਾਂ ਪਹਿਲਾਂ ਸੰਗਤ ਪਹੁੰਚਿਆ ਕਰੇ। ਪਰ ਹੁਣ ਵੇਖ ਲਓ ਵੀ 10 ਵੱਜ ਗਏ ਆ ਪੂਰੇ, 10:30 ਵਜੇ ਦੀਵਾਨ ਦੀ ਸਮਾਪਤੀ ਦਾ ਸਮਾਂ ਹੈ ਤੇ ਸੰਗਤ ਅਜੇ ਵੀ ਮੱਥਾ ਟੇਕਣ ਵਾਲੀ ਆ ਰਹੀ ਹੈ। ਹੁਣ ਭੈਣਾਂ ਜਿਹੜੀਆਂ ਨੇ ਰਾਹ ਉਹਨਾਂ ਨੇ ਮੰਨ ਲਿਆ, ਜਿਹੜੀਆਂ ਬੀਬੀਆਂ ਖਲੋਤੀਆਂ ਨੇ, ਮੇਰੀ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਜਿਹੜਾ ਰਾਹ ਬਣਿਆ ਬਸ ਇੱਥੇ ਜਿੱਥੇ ਖਲੋਤੇ ਹੋ ਇੱਥੇ ਬਹਿ ਜਾਓ, ਕਿਉਂਕਿ ਰਸਤਾ ਅੱਗੇ ਬੰਦ ਕਰ ਦਿੱਤਾ ਹੈ ਤੇ ਜੇ ਰੌਲਾ ਪਏਗਾ ਤਾਂ ਵੀ ਸੰਗਤ ਦਾ ਆਨੰਦ ਖਰਾਬ ਹੋਏਗਾ। ਆਹ ਜਿਹੜਾ ਵੀਰਾਂ ਵਾਲਾ ਰਸਤਾ ਹੈ ਇਹ ਰਸਤੇ ਨੂੰ ਪਿੱਛੋਂ ਬੰਦ ਕਰ ਦਿਓ, ਥਾਂ ਖਾਲੀ ਰੱਖਿਓ, ਇੱਥੇ ਉਹ ਆ ਕੇ ਬਹਿਣਗੇ ਜਿਨ੍ਹਾਂ ਨੇ ਅੱਜ ਅੰਮ੍ਰਿਤ ਛਕਿਆ। ਅੰਮ੍ਰਿਤ ਛੱਕ ਕੇ ਜਿਹੜੀਆਂ ਸੰਗਤਾਂ ਆਉਣਗੀਆਂ ਉਹਨਾਂ ਨੇ ਇਸ ਜਗ੍ਹਾ ਤੇ ਬਹਿਣਾ ਹੈ। ਇਹ ਰਸਤੇ ਨੂੰ ਵੀਰਾਂ ਵਾਲੇ ਰਸਤੇ ਨੂੰ ਬੰਦ ਕਰ ਦਿਓ, ਅੱਗੇ ਜਗ੍ਹਾ ਖਾਲੀ ਰੱਖਿਓ। ਭੈਣਾਂ ਨੂੰ ਬੇਨਤੀ ਹੈ ਜਿੱਥੇ ਖਲੋਤੇ ਹੋ ਉੱਥੇ ਹੀ ਬਹਿ ਜਾਓ ਕਿਰਪਾ ਕਰਕੇ। ਸਾਰੀਆਂ ਭੈਣਾਂ ਨੂੰ ਬੇਨਤੀ ਹੈ ਜਿੱਥੇ ਖਲੋਤੇ ਹੋ ਬੀਬੀਓ ਉੱਥੇ ਬਹਿ ਜਾਓ, ਕਿਰਪਾ ਕਰਕੇ ਬੈਠੋ। ਸਿਰਫ ਅੱਧਾ ਕੁ ਘੰਟਾ ਆਪਣੇ ਕੋਲ ਬਾਕੀ ਰਹਿ ਗਿਆ, ਜੇ ਵੀ ਆਪਾਂ ਇਸੇ ਤਰ੍ਹਾਂ ਰੌਲਾ ਪਾਉਂਦੇ ਹਾਂ ਲੰਘਾ ਤਾਂ ਫਿਰ ਆਨੰਦ ਨਹੀਂ ਆਉਣਾ। ਕਿਰਪਾ ਕਰਕੇ ਥੋੜ੍ਹਾ ਜਿਹਾ ਸਮਾਂ ਬਖਸ਼ੋ, ਇਕਾਗਰਤਾ ਬਣਾਓ। ਸਤਿਸੰਗ ਜੀ, ਬਚਪਨ ਵਿੱਚ ਗੁਰਮੁਖਾਂ ਦੀ ਸੰਗਤ ਕਰਨ ਕਰਕੇ ਰੰਗਤ ਚੜ ਗਈ, ਭਾਗ ਜਾਗ ਜਾਂਦੇ ਨੇ, ਕੋਈ ਪਤਾ ਨਹੀਂ ਕਿਹੜੇ ਸਮੇਂ ਕਦੋਂ ਕਿਰਪਾ ਹੋ ਜਾਣੀ ਆ। ਕਈਆਂ ਦਾ ਸਾਰਾ ਸਾਰਾ ਜੀਵਨ ਲੰਘ ਜਾਂਦਾ, ਰੰਗ ਨਹੀਂ ਚੜਦਾ। ਔਰ ਕਈ ਇੱਕ ਵਾਰੀ ਸਾਧ ਸੰਗਤ ਵਿੱਚ ਜਾਂਦੇ ਆ, ਅਗਲੇ ਦਿਨ ਹੀ ਕਹਿੰਦੇ ਨੇ ਮੈਂ ਸ਼ਰਾਬ ਨਹੀਂ ਪੀਣੀ, ਮੈਂ ਅੱਜ ਤੋਂ ਮੁੜ ਕੇ ਮੈਂ ਝੂਠ ਨਹੀਂ ਬੋਲਣਾ, ਮੈਂ ਅੱਜ ਤੋਂ ਮੁੜ ਕੇ ਮਾਸ ਦਾ ਤਿਆਗ ਕਰ ਦੇਣਾ, ਮੈਂ ਨਹੀਂ ਅੱਜ ਤੋਂ ਮੁੜ ਕੇ ਜੀਵ ਹੱਤਿਆ ਕਰਾਂਗਾ। ਕਈ ਐਸੇ ਨੇ ਜਿਹੜੇ ਇੱਕ ਦਿਨ ਸੰਗਤ ਕੀਤੀ ਤੇ ਜੀਵਨ ਬਦਲ ਗਿਆ, ਇੱਕ ਦਿਨ ਵਿੱਚ ਹੀ ਕਿਰਪਾ ਹੋ ਜਾਂਦੀ ਹੈ। ਪਰ ਜਿਨ੍ਹਾਂ ਦੇ ਮਨ ਨੂੰ ਬਹੁਤੀ ਮੈਲ ਲੱਗੀ ਹੋਵੇ ਉਹਨਾਂ ਨੂੰ ਸਮਾਂ ਲੱਗਦਾ, ਹੌਲੀ ਹੌਲੀ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੈ ਕੇ ਰੰਗ। ਹੌਲੀ ਹੌਲੀ ਕਈਆਂ ਨੂੰ ਨਾਮ ਦਾ ਰੰਗ ਚੜ੍ਹਦਾ, ਹੌਲੀ ਹੌਲੀ ਜਾ ਕੇ ਮਨ ਦੀ ਮੈਲ ਸਾਫ਼ ਹੁੰਦੀ ਹੈ, ਕਈਆਂ ਉੱਤੇ ਪਤਾ ਹੀ ਨਹੀਂ ਕਦੋਂ ਕਿਰਪਾ ਹੋ ਜਾਣੀ। ਇੱਕ ਸੀ ਗੁਜਰ, ਉਹ ਨਾਲੇ ਤੇ ਰੋਜ਼ ਦੁੱਧ ਧਾਰ ਕੱਢਿਆ ਕਰੇ, ਲੋਕ ਉਹਦੇ ਉੱਤੇ ਬੜਾ ਵਿਸ਼ਵਾਸ ਕਰਦੇ ਸੀ। ਲੋਕ ਕਹਿੰਦੇ ਸੀ ਜੇ ਦੁੱਧ ਲੈਣਾ ਤੇ ਉਹ ਫਲਾਣੇ ਗੁਜਰ ਕੋਲ ਜਾਓ, ਕਹਿੰਦੇ ਦੁੱਧ ਜੈ ਨਾ ਰੋਜ਼ ਧਾਰ ਕੱਢ ਕੇ ਤਾਜ਼ਾ ਦੁੱਧ ਦਿੰਦਾ, ਰੋਜ਼ ਉਹ ਧਾਰ ਕੱਢਦਾ, ਉਹਦੇ ਦੁੱਧ ਵਿੱਚ ਮਿਲਾਵਟ ਨਹੀਂ ਹੁੰਦੀ। ਤੇ ਸਾਧ ਸੰਗਤ ਬੜਾ ਲੋਕ ਉੱਤੇ ਭਰੋਸਾ ਕਰਦੇ ਸੀ, ਕਹਿੰਦੇ ਬਸ ਧਾਰ ਕੱਢ ਕੇ ਬਾਲਟੀ ਉਸੇ ਸਮੇਂ ਦੁੱਧ ਲੋਕਾਂ ਨੂੰ ਪਾ ਦਿੰਦਾ, ਇਹ ਦੁੱਧ ਵਿੱਚ ਪਾਣੀ ਨਹੀਂ ਪਾਉਂਦਾ, ਜਿੰਨੇ ਵੀ ਦੁੱਧ ਲੈਣਾ ਇਹਦੇ ਤੋਂ ਲਓ। ਪਰ ਉਹਦਾ ਤਰੀਕਾ ਇਦਾਂ ਦਾ ਸੀ, ਉਹਨੇ ਆਪਣੀ ਧੀ ਨੂੰ ਆਖਣਾ ਧੀਏ ਪਾਣੀ ਆ ਬਾਲਟੀ ਧੋ ਕੇ ਲਿਆ, ਜਦੋਂ ਧਾਰ ਕੱਢਣ ਲੱਗਣਾ ਧਾਰ ਕੱਢਣ ਤੋਂ ਪਹਿਲਾਂ ਕਹਿਣਾ ਬੇਟਾ ਬਾਲਟੀ ਲਿਬੜੀ ਹੋਈ ਆ ਤੇ ਜਾ ਕੇ ਧੋ ਕੇ ਲਿਆ। ਉਹਦੀ ਲੜਕੀ ਨੇ ਬਾਲਟੀ ਧੋਣ ਦੇ ਬਹਾਨੇ ਜਾਣਾ, ਉਹਨੂੰ ਪਹਿਲਾਂ ਸਮਝਾਇਆ ਹੋਇਆ ਸੀ, ਉਹਨੇ ਵਿੱਚ ਪਾਣੀ ਪਾ ਲਿਆਉਣਾ, ਇਹਨੇ ਉਹਦੇ ਵਿੱਚ ਧਾਰ ਕੱਢ ਦੇਣੀ। ਲੋਕਾਂ ਨੇ ਆਖਣਾ ਵੀ ਬੜਾ ਧਰਮੀ ਆ, ਇਹ ਦੁੱਧ ਬਿਲਕੁਲ ਠੀਕ ਦਿੰਦਾ, ਉਹਦਾ ਢੰਗ ਇਦਾਂ ਦਾ। ਉਹ ਆਪਣੀ ਲੜਕੀ ਨੂੰ ਰੋਜ਼ ਕਿਹਾ ਕਰੇ। ਕਈ ਸਾਲ ਹੋ ਗਏ ਇਸੇ ਤਰ੍ਹਾਂ ਕਰਕੇ ਦੁੱਧ ਵਿੱਚ ਪਾਣੀ ਪਾ ਕੇ ਵੇਚਦਿਆਂ ਸਮਾਂ ਬਹੁਤ ਲੰਘ ਗਿਆ। ਤੇ ਕਹਿੰਦੇ ਨੇ ਇੱਕ ਵਾਰੀ ਸ਼ਹਿਰ ਚੱਲਿਆ, ਜਾਣ ਤੋਂ ਪਹਿਲਾਂ ਆਖਣ ਲੱਗਾ ਧੀਏ ਘਰ ਦਾ ਰੱਖੀ ਖਿਆਲ, ਤੇ ਸਭ ਤੋਂ ਵੱਡੀ ਗੱਲ ਇਹ ਧਿਆਨ ਰੱਖੀ ਵੀ ਪੱਟਿਆਂ ਹੋਇਆਂ ਦੇ ਵਿਹੜੇ ਨਾ ਜਾਈ, ਪੱਟਿਆਂ ਹੋਇਆਂ ਦੇ ਵਿਹੜੇ ਨਾ ਜਾਈ। ਆਪਣੀ ਲੜਕੀ ਨੂੰ ਰੋਜ਼ ਇਹ ਗੱਲ ਕਿਹਾ ਕਰੇ। ਧੀ ਬੜੀ ਹੈਰਾਨ, ਉਹ ਲੜਕੀ ਬੜੀ ਹੈਰਾਨ ਕਿ ਮੇਰਾ ਬਾਪੂ ਮੈਨੂੰ ਰੋਜ਼ ਹੀ ਕਹਿ ਦਿੰਦਾ ਕਿ ਪੱਟਿਆਂ ਹੋਇਆਂ ਦੇ ਵਿਹੜੇ ਨਾ ਜਾਈ, ਪੱਟਿਆਂ ਹੋਇਆਂ ਦੇ ਵਿਹੜੇ ਨਾ ਜਾਈ। ਇੱਕੋ ਗੱਲ ਰੋਜ਼ ਮੇਰਾ ਬਾਪੂ ਕਹਿੰਦਾ ਰਹਿੰਦਾ, ਅੱਜ ਮੇਰਾ ਪਿਤਾ ਸ਼ਹਿਰ ਗਿਆ, ਮੈਂ ਵੇਖ ਕੇ ਆਵਾਂ ਤੇ ਸਹੀ ਵੀ ਉਹ ਪੱਟੇ ਹੋਏ ਹੈ ਕੌਣ ਨੇ, ਜਿਨ੍ਹਾਂ ਦੇ ਘਰ ਜਾਣ ਤੋਂ ਮੇਰਾ ਪਿਤਾ ਹਮੇਸ਼ਾ ਮੈਨੂੰ ਰੋਕਦਾ ਰਹਿੰਦਾ, ਉਹ ਕੌਣ ਨੇ ਪੱਟੇ ਹੋਏ। ਉਸ ਗੁੱਜਰ ਦੀ ਲੜਕੀ ਉਹ ਤੇ ਚਲਿਆ ਗਿਆ ਸ਼ਹਿਰ, ਉਹ ਗਈ ਜਿਹੜੇ ਵਿਹੜੇ ਵਿੱਚ ਜਾਣ ਤੋਂ ਰੋਕਦਾ ਸੀ ਉਸੇ ਵਿਹੜੇ 'ਚ ਚਲੀ ਗਈ। ਬੜੀ ਹੈਰਾਨ ਹੋਈ ਕਹਿੰਦੀ ਲੋਕ ਆਉਂਦੇ ਤੇ ਸਾਡੇ ਵਿਹੜੇ ਵਿੱਚ ਵੀ ਨੇ ਪਰ ਇੰਨਾ ਸਤਿਕਾਰ ਨਹੀਂ ਕੋਈ ਕਰਦਾ ਇੱਥੇ ਤੇ ਜਿਹਨੂੰ ਵੀ ਮਿਲਣੇ ਆ ਉਹ ਸਾਰੇ ਹੱਥ ਜੋੜ ਜੋੜ ਕੇ ਮਿਲਦੇ ਨੇ ਜਿਹੜਾ ਵੀ ਮਿਲਦਾ ਜਲ ਪਾਣੀ ਪੁੱਛਦਾ ਘਰ ਵਿੱਚ ਆਵਾਜ਼ਾਂ ਮਾਰਦੇ ਨੇ ਆ ਜਾਓ ਭੈਣ ਜੀ ਜਲ ਪਾਣੀ ਛਕੋ ਇੱਥੇ ਤੇ ਇੰਨਾ ਸਤਿਕਾਰ ਕਾਰਨ ਕੀ ਆ ਉਸ ਵਿਹੜੇ ਦੇ ਵਿੱਚ ਧਰਮਸ਼ਾਲਾ ਬਣੀ ਹੋਈ ਸੀ ਧਰਮਸ਼ਾਲਾ ਉੱਥੇ ਇੱਕ ਮਹਾਂਪੁਰਖ ਰੋਜ਼ ਕਥਾ ਕਰਦੇ ਸੀ ਸਾਰੀ ਸੰਗਤ ਉਹ ਇਲਾਕਾ ਉਹਨਾਂ ਦਾ ਕਥਾ ਸੁਣ ਕਰਕੇ ਕੋਈ ਉੱਥੇ ਬੇਈਮਾਨੀ ਨਹੀਂ ਸੀ ਕਰਦਾ ਕੋਈ ਝੂਠ ਨਹੀਂ ਸੀ ਬੋਲਦਾ ਕੋਈ ਕਿਸੇ ਦੀ ਵਿਰੋਧਤਾ ਨਹੀਂ ਸੀ ਕਰਦਾ ਆਪਸ ਵਿੱਚ ਉਹ ਪਰਸਪਰ ਪਿਆਰ ਬੜਾ ਉਹਨਾਂ ਦਾ ਆਪਸ ਵਿੱਚ ਪਿਆਰ ਸੀ ਸਾਰਿਆਂ ਦਾ ਉਹ ਲੜਕੀ ਬੜੀ ਖੁਸ਼ ਹੋਈ ਵੇਖ ਕੇ ਅੱਗੇ ਕਥਾ ਹੋ ਰਹੀ ਸੀ ਮਹਾਂਪੁਰਖ ਆਖ ਰਹੇ ਨੇ ਬੇਈਮਾਨੀ ਨਹੀਂ ਕਰਨੀ ਚਾਹੀਦੀ ਧੋਖਾ ਨਹੀਂ ਕਰਨਾ ਚਾਹੀਦਾ ਠੱਗੀ ਨਹੀਂ ਕਰਨੀ ਚਾਹੀਦੀ ਕਿਸੇ ਦੀ ਮਾਇਆ ਨੂੰ ਹੱਥ ਨਹੀਂ ਲਾਉਣਾ ਚਾਹੀਦਾ ਪਰਾਇਆ ਹੱਕ ਨਹੀਂ ਖਾਣਾ ਚਾਹੀਦਾ ਪਰਾਇਆ ਹੱਕ ਖਾਵੇ ਹਿੰਦੂ ਹਿੰਦੂ ਭਰਾ ਵਿੱਚ ਬੜੇ ਬੈਠੇ ਨੇ ਸਤਿਗੁਰਾਂ ਨੇ ਸਮਝਾਇਆ ਮਹਾਰਜ ਕਹਿੰਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਜੇ ਤੇ ਪਰਾਇਆ ਹੱਕ ਖਾਵੇ ਮੁਸਲਮਾਨ ਉਹਦੇ ਵਾਸਤੇ ਸੂਰ ਖਾਣ ਦੇ ਬਰਾਬਰ ਮੁਸਲਮਾਨ ਜੇ ਪਰਾਇਆ ਹੱਕ ਖਾਵੇ ਤੇ ਜੇ ਹਿੰਦੂ ਹੋ ਕੇ ਪਰਾਇਆ ਹੱਕ ਖਾਵੇ ਤੇ ਉਹਦੇ ਵਾਸਤੇ ਗਾਂ ਖਾਣ ਦੇ ਬਰਾਬਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਫੈਸਲਾ ਦੇ ਰਹੇ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜੋ ਮਰਦਾਰ ਨਾ ਖਾਏ ਸਿੱਖਾ ਹਿੰਦੂਆਂ ਵਾਸਤੇ ਗਾਂ ਖਾਣ ਦੇ ਬਰਾਬਰ ਪਰਾਇਆ ਹੱਕ ਖਾਣਾ ਮੁਸਲਮਾਨਾਂ ਵਾਸਤੇ ਸੂਰ ਖਾਣ ਦੇ ਬਰਾਬਰ ਪਰਾਇਆ ਹੱਕ ਖਾਣਾ ਹਾਮੀ ਤੇਰੀ ਵੀ ਗੁਰੂ ਨੇ ਨਹੀਂ ਭਰਨੀ ਜੇ ਤੂੰ ਪਰਾਇਆ ਹੱਕ ਖਾਏਗਾ ਆਖੋ ਸਤਨਾਮ ਆਪਣੇ ਹੱਕ ਸੱਚ ਦੀ ਕਮਾਈ ਹੋਵੇ ਤੇ ਕਿਰਪਾ ਹੁੰਦੀ ਹੈ ਤੇ ਆਪ ਜੀ ਮੇਰੇ ਤੋਂ ਪਹਿਲਾਂ ਸੁਣ ਰਹੇ ਸੋ ਭਾਈ ਗੁਰਦਾਸ ਜੀ ਕਹਿੰਦੇ ਨੇ ਹਉ ਤਿਸ ਘੋਲ ਘੁਮਾਇਆ ਗੁਰਮਤ ਰਿਧੈ ਗਰੀਬੀ ਆਵੇ ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ ਹਉ ਤਿਸ ਘੋਲ ਘੁਮਾਇਆ ਪਰ ਦਰ ਬੈਨੋ ਹੱਥ ਨਾ ਲਾਵੇ